दोहरा अकबर दुर्ग चितोड़ को टूटियो न करते जंग श्री सतगुर टिग नार पठेओ बहुत बेनती संग
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वड़े भाग हन गरीब नवाज दयानिद सतगुरु धन धन श्री गुरु ग्रंथ साहिब जी महाराज पातशाह जी दे पवित्र पावन चरणा कमलां अंदर संध्या वेले दे सजे हुए दीवाना विच नता प्रति हाजरियां भर के एकत्र होके सतगुरां दा पावन पवित्र इतिहास गुरु अमरदास साहिब जी महाराज जी दी पावन जीवन कथा बहुत ही अदब सत्कार श्रद्धा नाल सरवण कर रहे हैं। कृपालु दयालु पातशाह श्री गुरु अमरदास जी महाराज श्री गोइंदवाल साहब विखे बौली साहब की सेवा करवा रहे ने। एक वैष्णव मत दा धारनी हरि भगत एदा नां इतिहास विच माई दास आया है। माई दास महाराज गुरु अमरदास साहब जी दे चरणा विच आया है। सतगुरु जी दे दर्शन कीते ने जो अपने मन दे विच पहला कल्पना करके आया सी कि जे सतगुरु जी सर्व कला समर्थ ने ते जिहो जिहा स्वरूप मैं अपने हिरदे च ध्यान धारदा उसे स्वरूप च गुरु जी मैनू दर्शन देण। एदे मन दी भावना वेख के सतगुरां ने उसे स्वरूप च इहनू दर्शन दिते ने। दया करके कृपा करके सिर ते हथ रखिया है और एदे अंदर ज्ञान दा प्रकाश होया। माई दास ने सतगुरु गुरु अमरदास साहब जी दी उपमा दा स्तोत्र गाया कि हे तिन्हां लोकां दे मालक तुसी आप ही संसार नू पैदा करन वाले पालन वाले हो और संघार करन वाले तुहाडे विचों ही सारा कुछ पैदा हुंदा तुहाडे विच ही सिमट जांदा है। इस तरह सतगुरु गरीब नवाज पातशाह जी दी उपमा कीती। महाराज सच्चे पातशाह ने आख्या तुहानू एक गुरमुख नाल मिलना है कुछ दिन तुसी इत्थे ही रहो। उधर बौली साहब दी सेवा हो रही सी ते जदों पानी तक खुदाई पहुंची है ते थले एक पत्थर दा कड़ आया है। सिखां ने बड़ी मेहनत कीती पर वो कड़ टुट नहीं रहा वो कड़ भज नहीं रहा। तो उस वक्त सिखां ने गुरु साहब नूं बेनती कीती महाराज पानी तक खुदाई पहुंच चुकी है पर थले एक इहो जिहा कड़ आया पत्थर दा भी वो टुट नहीं रहा। सतगुरां ने बचन कीता माणक चंद लागे बैठा सी माणक चंद जी तुसी जाओ ते ए वदान ए कण हथ विच लो ते जाके मारो ते कड़ टुट जाएगा। जदों सतगुरां ने माणक चंद दी पिठ ते थापड़ा दिता बड़ा बल आ गया ते बौली साहब दे विच प्रवेश करके जदों उस कण दे नाल वार कीता कण जोर नाल मारिया ते कड़ टुटा ते एकदम पानी दी फुहार को अंदरों फुटी है। अंदरों पानी दा फुहारा चश्मा चलिया ते इन्नी तेजी नाल पानी आया कि माणक चंद जी उसे पानी च डुब गए और उन्हां दे प्राण उड़न पंखेरू हो गए। सतगुरां नूं सिखां ने आके दस्या महाराज माणक चंद जी दी पानी विच डुबण कारण मौत हो गई है। महाराज जी ने बचन कीता माणक कदे नहीं मरिया करदे उन्हां नूं साडे कोल लियाओ। जदों अपना चरण माणक चंद दे मत्थे नूं छुआया ਮਾਣਕ ਚੰਦ ਜੀ ਸੁਰਜੀਤ ਹੋ ਕੇ ਉੱਠ ਕੇ ਬੈਠ ਕੇ ਮਾਨੋ ਜਿਵੇਂ ਸੁੱਤੇ ਪਏ ਜਾਗ ਕੇ ਬੈਠੇ ਹੋਣ। ਸਤਿਗੁਰਾਂ ਨੇ ਬਚਨ ਕੀਤਾ ਇਹਦਾ ਨਾਂ ਅੱਜ ਤੋਂ ਬਾਅਦ ਭਾਈ ਜੀਵੜਾ ਹੈ। ਜੀਵੜਾ ਨਾਂ ਰੱਖਿਆ ਗਰੀਬਨ ਵਾਜ ਪਾਤਸ਼ਾਹ ਨੇ। ਮਾਈ ਦਾਸ ਨੂੰ ਆਖਿਆ ਵੀ ਤੁਸੀਂ ਹੁਣ ਇਨ੍ਹਾਂ ਦੀ ਸੰਗਤ ਕਰਨੀ ਹੈ। ਦੋਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਦੋਹਾਂ ਨੂੰ ਕਿਹਾ ਵੀ ਜਾਓ ਆਪਣੇ ਨਗਰ ਵਿਚ ਜਾ ਕੇ ਪ੍ਰਚਾਰ ਕਰੋ। ਜਿਹੜੇ ਤੁਹਾਡੇ ਨਾਲ ਜੁੜਨਗੇ ਮਾਈ ਦਾਸ ਜੀ ਉਨ੍ਹਾਂ ਦਾ ਨਾਂ ਭਗਤੀਆਂ ਦੀ ਸੰਪਰਦਾ ਹੋਵੇਗੀ, ਉਨ੍ਹਾਂ ਨੂੰ ਭਗਤੀਏ ਕਿਹਾ ਜਾਏਗਾ। ਤੋ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਵਿਦਾਇਗੀ ਲੈ ਕੇ ਗਏ। ਦੋਵੇਂ ਇਕੱਠੇ ਰਹਿੰਦੇ ਭਾਈ ਮਾਣਕ ਚੰਦ ਜੀਵੜਾ ਜੀ ਵੀ ਔਰ ਭਾਈ ਮਾਈ ਦਾਸ ਜੀ ਵੀ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਵਿਸਾਖੀ ਤੇ ਜਾਂ ਕੋਈ ਜੋੜ ਮੇਲਾ ਹੁੰਦਾ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਜ਼ਰੂਰ ਆਉਂਦੇ ਨੇ ਔਰ ਸਾਹਿਬਾਂ ਦੇ ਦਰਸ਼ਨ ਪਰਸ ਕੇ ਵਾਪਸ ਚਲੇ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਇਧਰ ਬਾਦਸ਼ਾਹ ਅਕਬਰ ਜੋ ਉਸ ਵੇਲੇ ਸਤਿਗੁਰਾਂ ਦਾ ਸਮਕਾਲੀ ਬਾਦਸ਼ਾਹ ਸੀ, ਹਿੰਦੁਸਤਾਨ ਦੇ ਤਖ਼ਤ ਤੇ ਬੈਠਾ ਹੋਇਆ ਹੈ, ਇਹਦਾ ਗੁਰੂ ਘਰ ਨਾਲ ਮੇਲ ਕਿਵੇਂ ਹੋ ਰਿਹਾ, ਉਹਦਾ ਕੁਝ ਕਾਰਨ ਹੈ। ਉਹ ਕੁਝ ਕਾਰਨ ਦਾ ਜ਼ਿਕਰ ਭਾਈ ਸਾਹਿਬ ਜੀ ਇੱਥੇ ਸੰਤੋਖ ਸਿੰਘ ਜੀ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਕਬਰ ਦੁਰਗ ਚਿਤੋੜ ਕੋ, ਟੁੱਟਿਓ ਨ ਕਰਤੇ ਜੰਗ।
ਉਧਰ ਚਿਤੋੜਗੜ੍ਹ ਦਾ ਕਿਲਾ ਹੈ ਰਾਜਪੂਤਾਨੇ ਦੇ ਇਲਾਕੇ ਵਿਚ। ਚਿਤੋੜਗੜ੍ਹ ਦਾ ਕਿਲਾ ਬੜਾ ਵੱਡਾ ਤੇ ਮਜ਼ਬੂਤ ਕਿਲਾ ਹੈ। ਅਕਬਰ ਬਾਦਸ਼ਾਹ ਤੇ ਦੇ ਕੋਲੋਂ ਕੁਝ ਦੋ ਭਰਾ ਆਕੀ ਹੋ ਕੇ ਬਾਗੀ ਹੋ ਕੇ ਉਸ ਕਿਲੇ ਵਿਚ ਜਾ ਵੜੇ। ਅਕਬਰ ਬਾਦਸ਼ਾਹ ਚਿਤੋੜਗੜ੍ਹ ਦਾ ਕਿਲਾ ਤੋੜਨਾ ਚਾਹੁੰਦਾ ਹੈ ਕਿ ਮੈਂ ਚਿਤੋੜ ਦਾ ਕਿਲਾ ਫਤਿਹ ਕਰ ਲਵਾਂ, ਜਿੱਤ ਲਵਾਂ। ਬੜੀ ਮਿਹਨਤ ਕੀਤੀ, ਬੜੀ ਘਾਲਣਾ ਘਾਲੀ, ਬਹੁਤ ਸਾਰੀਆਂ ਫੌਜਾਂ ਲੈ ਕੇ ਹਮਲੇ ਕੀਤੇ, ਪਰ ਚਿਤੋੜਗੜ੍ਹ ਦਾ ਕਿਲਾ ਬਾਦਸ਼ਾਹ ਅਕਬਰ ਦੇ ਕਈ ਯਤਨਾਂ ਤੋਂ ਵੀ ਟੁੱਟ ਨਹੀਂ ਸੀ ਰਿਹਾ। ਬਹੁਤ ਸਾਰੀਆਂ ਫੌਜਾਂ ਦਾ ਇਹਦਿਆਂ ਦਾ ਨੁਕਸਾਨ ਹੋਇਆ ਤੇ ਕਾਫੀ ਸਮੇਂ ਤੋਂ ਬਹੁਤ ਸਾਰੇ ਮਹੀਨਿਆਂ ਤੋਂ ਇੱਥੇ ਘੇਰਾ ਪਾ ਕੇ ਅਕਬਰ ਬੈਠਾ ਹੋਇਆ ਹੈ, ਪਰ ਇਹਨੂੰ ਕਾਮਯਾਬੀ ਨਹੀਂ ਮਿਲ ਰਹੀ। ਚਿਤੋੜਗੜ੍ਹ ਦਾ ਕਿਲਾ ਬਾਦਸ਼ਾਹ ਅਕਬਰ ਕੋਲੋਂ ਨਹੀਂ ਟੁੱਟ ਰਿਹਾ।
ਸ੍ਰੀ ਸਤਿਗੁਰ ਟਿਗ ਨਰ ਪਠਿਓ, ਬਹੁਤ ਬੇਨਤੀ ਸੰਗ।
ਬਾਦਸ਼ਾਹ ਅਕਬਰ ਨੇ ਬੜੇ ਬੜੇ ਪੀਰ ਮਨਾਏ, ਬੜਿਆਂ ਦੀਆਂ ਸੀਰਨੀਆਂ ਮੰਨੀਆਂ, ਬਹੁਤ ਸਾਰੇ ਪੀਰਾਂ ਫਕੀਰਾਂ ਦੀ ਆਰਾਧਨਾ ਕੀਤੀ। ਆਖਿਰਕਾਰ ਇਕ ਗੁਰਸਿੱਖ ਕੋਲੋਂ ਇਹਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ। ਤੋ ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਬਾਦਸ਼ਾਹ ਅਕਬਰ ਨੇ ਸੁਣੀ, ਅਕਬਰ ਨੇ ਉਸ ਵਕਤ ਆਪਣਾ ਇਕ ਸੇਵਕ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਨ ਵਾਸਤੇ ਵੀ ਤੂੰ ਚੱਲ ਕੇ ਮੇਰੇ ਵੱਲੋਂ ਸਤਿਗੁਰਾਂ ਨੂੰ ਬੇਨਤੀ ਕਰ। ਬੇਨਤੀ ਕਰਨ ਵਾਸਤੇ ਆਪਣਾ ਇਕ ਸੇਵਕ, ਆਪਣਾ ਇਕ ਸਿਪਾ ਸਲਾਰ ਭੇਜਿਆ ਹੈ।
ਜੋ ਪਈ ਪੀਰ ਫਕੀਰ ਪ੍ਰਥਮ ਬੋ ਸੇਵੇ।
ਬਾਦਸ਼ਾਹ ਅਕਬਰ ਨੇ ਪਹਿਲਾਂ ਬੜੇ ਬੜੇ ਪੀਰ ਫਕੀਰਾਂ ਦੀ ਸੇਵਾ ਕੀਤੀ, ਬੜੇ ਬੜੇ ਪੀਰਾਂ ਫਕੀਰਾਂ ਦੀਆਂ ਮੰਨਤਾਂ ਮੰਨੀਆਂ ਹਨ।
ਹੋਏ ਪਰ ਸਨ ਸਭ ਹਿਨ ਬਰ ਦੇਵੇ।
ਸਾਰੇ ਪੀਰ ਫਕੀਰ ਮੇਰੇ ਤੇ ਪ੍ਰਸੰਨ ਹੋਣ ਤੇ ਪ੍ਰਸੰਨ ਹੋ ਕੇ ਮੈਨੂੰ ਵਰ ਦੇ ਦੇਣ ਕਿ ਮੈਂ ਚਿਤੋੜ ਦਾ ਕਿਲਾ ਜਿੱਤ ਲਵਾਂ, ਚਿਤੋੜ ਦਾ ਕਿਲਾ ਜਿਹੜਾ ਹੈ ਇਹਦੇ ਤੇ ਫਤਿਹ ਪ੍ਰਾਪਤ ਕਰ ਲਵਾਂ।
ਨਹੀਂ ਫਤਿਹ ਪਾ ਦੁਰਗ ਚਿਤੋੜ।
ਪਰ ਬੜੇ ਪੀਰ ਫਕੀਰ ਮਨਾ ਕੇ ਹਾਰ ਗਿਆ ਅਕਬਰ ਬਾਦਸ਼ਾਹ, ਪਰ ਚਿਤੋੜਗੜ੍ਹ ਦਾ ਕਿਲਾ ਨਹੀਂ ਫਤਿਹ ਕਰ ਸਕਿਆ। ਕਈ ਮਹੀਨਿਆਂ ਤੋਂ ਘੇਰਾ ਪਾ ਕੇ ਬੈਠਾ, ਸੈਂਕੜੇ ਸਿਪਾਹੀ ਵੀ ਆਪਣੇ ਮਰਵਾ ਬੈਠਾ, ਪਰ ਫਿਰ ਵੀ ਚਿਤੋੜਗੜ੍ਹ ਦਾ ਕਿਲ੍ਹਾ ਫਤਿਹ ਨਹੀਂ ਕਰ ਸਕਿਆ।
ਅਬ ਮੈਂ ਸ਼ਰਨ ਹੱਥ ਕੋ ਜੋਰ।
ਅਕਬਰ ਬਾਦਸ਼ਾਹ ਨੇ ਉਹਨੂੰ ਕਹਿ ਕੇ ਭੇਜਿਆ ਵੀ ਜਾ ਕੇ ਗੁਰੂ ਜੀ ਨੂੰ ਬੇਨਤੀ ਕਰ ਕਿ ਹੁਣ ਮੈਂ ਸਾਰੇ ਪਾਸਿਓਂ ਹਾਰ ਕੇ ਨਿਰਾਸ਼ ਹੋ ਕੇ ਹੁਣ ਮੇਰੀ ਕਿਸੇ ਪਾਸੇ ਉਮੀਦ ਨਹੀਂ ਰਹੀ, ਕਿਸੇ ਪਾਸੇ ਆਸ ਨਹੀਂ ਰਹੀ। ਹੁਣ ਇਸ ਵਕਤ ਮੈਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿਚ ਹਾਂ।
ਸੁਨ ਗੁਰ ਕਹਿਓ ਤਬੇ ਗੜ ਛੂਟੇ, ਇਹਾਂ ਬਾਪਿਕਾ ਕੋ ਕਰ ਟੂਟੇ।
ਸਿਪਾਹੀ ਆਇਆ, ਉਹਨੇ ਆ ਕੇ ਗੁਰੂ ਸਾਹਿਬ ਨੂੰ ਸਾਰੀ ਬੇਨਤੀ ਬਾਦਸ਼ਾਹ ਅਕਬਰ ਦੀ ਕਹਿ ਕੇ ਸੁਣਾਈ ਕਿ ਮਹਾਰਾਜ ਅਕਬਰ ਬਾਦਸ਼ਾਹ ਤੁਹਾਡੀ ਸ਼ਰਨ ਵਿਚ ਬੇਨਤੀ ਕਰਦਾ, ਕਿਰਪਾ ਕਰਕੇ ਉਹਦੀ ਬੇਨਤੀ ਪ੍ਰਵਾਨ ਕਰੋ, ਉਹ ਚਿਤੋੜਗੜ੍ਹ ਦਾ ਕਿਲ੍ਹਾ ਫਤਿਹ ਕਰਨਾ ਚਾਹੁੰਦਾ। ਅਕਬਰ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਜਾਓ ਜਾ ਕੇ ਬਾਦਸ਼ਾਹ ਅਕਬਰ ਨੂੰ ਕਹਿ ਦਿਓ ਕਿ ਜਦੋਂ ਸਾਡੀ ਬੌਲੀ ਸਾਹਿਬ ਦਾ ਇਹ ਕੜ ਟੁੱਟੇਗਾ, ਕਿਉਂਕਿ ਕੜ ਤੱਕ ਪਹੁੰਚਿਆ ਹੋਇਆ ਸੀ ਉਸ ਵੇਲੇ ਬੌਲੀ ਸਾਹਿਬ ਦੀ ਸੇਵਾ, ਜਦੋਂ ਸਾਡਾ ਇਹ ਕੜ ਟੁੱਟੇਗਾ ਉਧਰ ਉਹ ਗੜ ਵੀ ਟੁੱਟ ਜਾਏਗਾ। ਗੜ ਨਾਮ ਕਿਲੇ ਦਾ ਹੈ, ਕੜ ਨਾਮ ਜਿਹੜਾ ਥੱਲੇ ਧਰਤੀ ਦੇ ਵਿਚ ਆਉਂਦਾ ਤੇ ਉਹਦੇ ਤੋਂ ਬਾਅਦ ਪਾਣੀ ਫੁੱਟ ਕੇ ਨਿਕਲਿਆ। ਜਿਹੜੀ ਕਥਾ ਆਪਾਂ ਕੱਲ ਸਰਵਣ ਕੀਤੀ ਵੀ ਮਾਣਕ ਚੰਦ ਨੇ ਹਥੋੜਾ ਮਾਰ ਕੇ ਘਣ ਮਾਰ ਕੇ ਉਹ ਕੜ ਤੋੜਿਆ ਸੀ। ਮਹਾਰਾਜ ਜੀ ਕਹਿੰਦੇ ਜਦੋਂ ਸਾਡਾ ਇਹ ਕੜ ਟੁੱਟੇਗਾ ਬੌਲੀ ਸਾਹਿਬ ਦਾ, ਉਧਰ ਚਿਤੋੜਗੜ੍ਹ ਦਾ ਕਿਲ੍ਹਾ ਜਿਹੜਾ ਉਹ ਫਤਿਹ ਹੋਵੇਗਾ।
ਤਬ ਤੇਰੇ ਹੋ ਸ਼ਾਹ ਕੋ ਮਾਨਵ।
ਉਹ ਜਿਹੜਾ ਸਿਪਾਹੀ ਸੀ ਉਥੇ ਹੀ ਰਿਹਾ ਗੋਇੰਦਵਾਲ ਸਾਹਿਬ, ਇਹ ਵੇਖਣ ਵਾਸਤੇ ਕਿ ਜਿਹੜਾ ਇਹ ਕੜ ਹੈ ਇਹ ਕਦੋਂ ਟੁੱਟਦਾ ਹੈ। ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਜਦੋਂ ਸਿਪਾਹੀ ਆਇਆ ਸੀ, ਉਹ ਉਥੇ ਹੀ ਰਹਿਣ ਲੱਗ ਪਿਆ ਵੀ ਜਦੋਂ ਇਹ ਕੜ ਟੁੱਟੇਗਾ ਇਸ ਜਗ੍ਹਾ ਤੇ ਰਹਿ ਕੇ ਮੈਂ ਉਸ ਕੜ ਨੂੰ ਟੁੱਟਦੇ ਹੋਏ ਨੂੰ ਵੇਖਾਂਗਾ।
ਕੜ ਟੁੱਟਿਓ ਜਬ ਹੀ ਤਿੰਨ ਜਾਨਵ।
ਉਸ ਵੇਲੇ ਕਹਿੰਦੇ ਜਦੋਂ ਕੜ ਟੁੱਟਾ ਤੇ ਇਹਨੇ ਵੇਖ ਲਿਆ, ਸਿਪਾਹੀ ਨੇ ਜਿਹੜਾ ਅਕਬਰ ਦਾ ਭੇਜਿਆ ਹੋਇਆ ਸੀ, ਇਸ ਸਿਪਾਹੀ ਨੇ ਉਸ ਵੇਲੇ ਵੇਖਿਆ ਵੀ ਜਦੋਂ ਬੌਲੀ ਸਾਹਿਬ ਦਾ ਕੜ ਟੁੱਟ ਗਿਆ, ਮਾਣਕ ਚੰਦ ਨੇ ਘਣ ਮਾਰ ਕੇ ਜਦੋਂ ਬੌਲੀ ਸਾਹਿਬ ਦਾ ਕੜ ਤੋੜਿਆ, ਉਸ ਵੇਲੇ ਟੁੱਟਦਾ ਹੋਇਆ ਕੜ ਇਸ ਸਿਪਾਹੀ ਨੇ ਅਕਬਰ ਦੇ ਭੇਜੇ ਹੋਏ ਸਿਪਾਹੀ ਨੇ ਵੇਖਿਆ ਹੈ।
ਲਿਖ ਲੈ ਗਇਓ ਵਾਰ ਥਿਤ ਮਾਸ।
ਇਹਨੇ ਵਾਰ ਲਿਖ ਲਿਆ ਵੀ ਕਿਹੜੇ ਵਾਰ ਨੂੰ ਇਹ ਕੜ ਟੁੱਟਾ ਹੈ, ਤਰੀਕ ਵੀ ਲਿਖ ਲਈ, ਮਹੀਨਾ ਵੀ ਲਿਖ ਲਿਆ ਕਿ ਇਸ ਮਹੀਨੇ ਵਿਚ ਇਸ ਵਾਰ ਨੂੰ ਤੇ ਇਹ ਤਰੀਕ ਸੀ ਤੇ ਤਿਥ ਦੇ ਨਾਲ ਵਾਰ ਮਹੀਨਾ ਇਥੋਂ ਤੱਕ ਵੀ ਸਮਾਂ ਵੀ ਲਿਖ ਲਿਆ ਕਿ ਇੰਨੇ ਪਹਿਰਾਂ ਦੇ ਉੱਤੇ ਇੰਨੇ ਸਮੇਂ ਤੇ ਕੜ ਟੁੱਟਾ ਹੈ।
ਪਹੁੰਚੇ ਉਹ ਚੱਲ ਅਕਬਰ ਕੇ ਪਾਸ।
ਸਭ ਕੁਝ ਲਿਖ ਕੇ ਬਾਦਸ਼ਾਹ ਅਕਬਰ ਦੇ ਕੋਲੇ ਵਾਪਸ ਚਿਤੋੜਗੜ੍ਹ ਨੂੰ ਗਿਆ ਹੈ ਤੇ ਚਿਤੋੜਗੜ੍ਹ ਦੇ ਕਿਲੇ ਕੋਲ ਬਾਦਸ਼ਾਹ ਅਕਬਰ ਦੇ ਕੋਲੇ ਚੱਲ ਕੇ ਪਹੁੰਚਿਆ ਹੈ।
ਜਿਸ ਜਿਨ ਕੜ ਟੁੱਟਿਓ ਤਿਸ ਕਾਲ, ਤਬੋਂ ਛੁੱਟਿਓ ਚਿਤੋੜ ਵਿਸਾਲ।
ਇਹ ਸਿਪਾਹੀ ਵਾਪਸ ਆਇਆ ਬਾਦਸ਼ਾਹ ਅਕਬਰ ਨੂੰ ਆ ਕੇ ਨੇ ਦੱਸਿਆ, ਬਾਦਸ਼ਾਹ ਸਲਾਮਤ, ਗੁਰੂ ਸਾਹਿਬ ਨੇ ਇਹ ਬਚਨ ਕਿਹਾ ਸੀ ਵੀ ਜਦੋਂ ਸਾਡੀ ਬੌਲੀ ਸਾਹਿਬ ਦਾ ਕੜ ਟੁੱਟੇਗਾ ਉਧਰ ਉਹ ਕਿਲ੍ਹਾ ਵੀ ਫਤਿਹ ਹੋ ਜਾਏਗਾ, ਤੇ ਮੈਂ ਆਹ ਵਾਰ ਹੈ ਲਿਖ ਕੇ ਲਿਆਇਆ, ਤਰੀਕ ਇਹ ਸੀ ਤੇ ਆਹ ਮਹੀਨਾ ਸੀ ਜਦੋਂ ਕੜ ਟੁੱਟਾ ਹੈ, ਤੇ ਪਰਮੇਸ਼ਰ ਵੱਲੋਂ ਦੇਵ ਨੇਤ ਬਾਦਸ਼ਾਹ ਅਕਬਰ ਨੇ ਵੀ ਸਮਾਂ ਲਿਖਵਾਇਆ ਹੋਇਆ ਸੀ, ਉਸੇ ਸਮੇਂ ਜਦੋਂ ਇਧਰ ਬੌਲੀ ਸਾਹਿਬ ਦਾ ਕੜ ਟੁੱਟਾ ਉਧਰ ਚਿਤੋੜਗੜ੍ਹ ਦਾ ਕਿਲ੍ਹਾ ਬਾਦਸ਼ਾਹ ਨੇ ਫਤਿਹ ਕਰਕੇ ਗੜ੍ਹ ਨੂੰ ਤੋੜ ਲਿਆ। ਬਿਲਕੁਲ ਇੱਕੋ ਸਮੇਂ, ਇੱਕੋ ਤਰੀਕ ਤੇ ਇੱਕੋ ਵਾਰ ਵਾਲੇ ਦਿਨ ਇਹ ਸਾਰੀ ਖੇਡ ਵਰਤੀ ਹੈ।
ਅਕਬਰ ਔਰ ਪਰਤੀਤ ਬਾਡੇ ਆਈ, ਦਰਸ਼ਨ ਕਰਬੇ ਚਾਹ ਬਦਾਈ।
ਅਕਬਰ ਦੇ ਮਨ ਚ ਭਰੋਸਾ ਬਣ ਗਿਆ, ਬਾਦਸ਼ਾਹ ਅਕਬਰ ਦੇ ਮਨ ਚ ਵਿਸ਼ਵਾਸ ਬਣ ਗਿਆ ਵੀ ਗੁਰੂ ਜੀ ਵਾਕਈ ਪੂਰਨ ਹਨ, ਜਿਨ੍ਹਾਂ ਦੇ ਬਚਨਾਂ ਦੇ ਨਾਲ ਇਹ ਕਲਾ ਵਰਤੀ ਹੈ ਮੈਂ ਉਨ੍ਹਾਂ ਦੇ ਦਰਸ਼ਨ ਜ਼ਰੂਰ ਕਰਾਂਗਾ। ਇਹਦੇ ਮਨ ਵਿਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਜਾਗੀ ਹੈ।
ਆਮ ਖਾਸ ਮੈਂ ਕਰੀ ਪ੍ਰਸੰਸਾ।
ਆਮ ਤੇ ਖਾਸ ਅਫਸਰ ਬੈਠੇ ਸੀ, ਉਨ੍ਹਾਂ ਸਾਰਿਆਂ ਵਿਚ ਬੈਠੇ ਨੇ ਬਾਦਸ਼ਾਹ ਅਕਬਰ ਨੇ श्री गुरु अमरदास साहब जी महाराज जी की प्रशंसा की है।
श्री नानक अल्लाह ने संसार
कहन लगा भी गुरु नानक साहब जी ही अल्लाह का रूप सी, ए कोई संसार नहीं। गुरु नानक साहब ते अल्लाह विच खुदा विच कोई भेद नहीं। अकबर बोलिया कहंदा गुरु नानक साहब ते खुदा विच अल्लाह च कोई फर्क नहीं है, गुरु नानक साहब ही अल्लाह दा स्वरूप हन।
आरफ कामल वली वलायत होए सहाय दास हर सायत।
जो आरफ ने, कामल ने, वली ने, पूर्ण ने और हर वेले हर घड़ी अपने दासां दी सहायता करन वाले ने। जिथे जिथे उन्हां दा कोई दास, उन्हां दा कोई सेवक औखे समय उन्हां दी आराधना करदा है, गुरु नानक साहब जी और उन्हां दी गद्दी दे जिहड़े मालक ने ओ अपने दासां दी उसे घड़ी उत्थे आके मदद करदे हन।
हिंदू मुसलमान ते न्यारे नर अनेक दोनों ते तारे।
गुरु नानक साहब जी हिंदुआ ते मुसलमाना तो न्यारे ने, वखरे ने। वो हिंदुआ तो भी वखरे ने ते मुसलमाना तो भी वखरे ने। ते जिन्हां ने दोहां मजहबां धर्मां दे धारनी लोकां नूं पता नहीं किन्नियां क नूं हजारां दी गिणती विच लोकां नूं गुरु नानक साहब ने तारिया है, उन्हां नूं गिणिया मिणिया नहीं जा सकदा कि किन्ने क लोक गुरु नानक साहब ने इन्हां दोहां मजहबां दे तारे हन। मुसलमान भी तारे ने, हिंदू भी उन्हां ने तारे हन।
लाहौर चले मिले दरसावे।
अकबर कहंदा जदों मैं किते लाहौर गया ना ते लाहौर दे जांदिआं होया रस्ते विच जरूर गुरु जी नूं मिलांगा। लाहौर जांदिआं रस्ते विच, क्योंकि यही रस्ता सी लाहौर नूं जाण दा, गोइंदवाल साहब दे पत्तण तों ही लंघ के जाणा पैंदा सी। अकबर कहंदा जदों हुण मैं लाहौर गया ते रस्ते विच जरूर गुरु अमरदास साहब जी महाराज जी नूं मिल के जावांगा, उन्हां दा शुकराना करके जावांगा।
इम निश्चे कर प्रेम बढ़ावे।
इदां दा निश्चे करके बादशाह अकबर ने अपने मन च बड़ा प्रेम कीता गुरु साहब प्रति। एदे मन दे विच गुरु घर प्रति श्रद्धा ते भरोसा जागया है।
बसी खतरी गंगो नामा।
खालसा जी ए तां सी अकबर दी गल, हुण खालसा जी एक होर गुरु के सिख दी गल चलन लगी है। एदा नां है भाई गंगू, जिथो अगे गंगू शाहियां दा मत भी चलिया है। ए भाई गंगू एदा नां है ते बसी नगर दा ए रहण वाला सी। बसी नगर है, उस बसी नगर दा ए वसिंदा सी। एदा नां भाई गंगू है।
तन व्यवहार करन ते कामा।
भाई गंगो है, नां पहला गंगो सी, बाद विच गंगू शब्द प्रचलित होया। ते भाई गंगो जेड़ा सी एदा काम सी पैसे जेड़े सन ओह लोकां नूं देने ब्याज वास्ते, जिवें अजकल फाइनेंस आदिक कर कीता जांदा है। उन्हां समयां दे विच भी इस ढंग दे नाल व्यापार कीता जांदा सी। जेड़े धनवान लोक सन ओह धन दिया करदे सी लोकां नूं, लोड़वंदां नूं, और बदले विच उहदा ब्याज भी लै लैंदे सी। गंगो जेड़ा सी इह भी बड़ा वड्डा धनवान सी ते बहुत सारे लोकां नूं ए धन दया करदा सी, धन दा ही इहदा व्यापार सी।
दरब हजारों बनज चलावे।
हजारां रुपए दा इहदा व्यापार चलदा सी। हजारां रुपए दा उस समय, हजारां रुपये भी बहुत मायने रखदे सी, हजारां रुपए दा इहदा व्यापार उस समय चलदा सी भाई गंगो दा।
नित प्रत मत कर अदत बधावे।
बड़ा सियाणा सी, व्यापार दे विच इहदी सुरत बड़ी तेज सी ते अपने दिमाग दे नाल हर रोज अपने व्यापार नूं वधाउंदा है। दिन प्रतिदिन इहदा व्यापार वधदा है।
बिगड़ियो एक बार व्यवहार है।
हुण जदों व्यापार दे विच मुनाफा हुंदा है ते मुनाफे दे नाल नुकसान भी हुंदा है, दोवें पहलू ने। कहिंदे परमेशर वल्लों इहो जी खेड बणी भी एक बारी भाई गंगो नूं मुनाफा नहीं होया ते घाटा पै गया, इनू नुकसान पैण लगा, इहदी हानि होण लगी।
बायस तोटा जित कित सारा।
जिथे जिथे ने पैसा दिता होया मुड़ के वापस नहीं आया, उथे ही रुक गया। जिथे जिथे पैसा लाया सी, जिथे जिथे पैसा दिता होया सी, ਉਥੋਂ ਮੁੜ ਕੇ ਵਾਪਸ ਨਹੀਂ ਆਇਆ ਤੇ ਬੜਾ ਵੱਡਾ ਭਾਰੀ ਨੁਕਸਾਨ ਗੰਗੋ ਦਾ ਹੋਇਆ।
ਨਹੀਂ ਸਹਾਇਤ ਕੋ ਤਿਸ ਭਇਓ।
ਜਦੋਂ ਇਹੋ ਜਿਹੀ ਮੁਸੀਬਤ ਆ ਗਈ ਚਾਰੇ ਪਾਸਿਓਂ ਤੇ ਕਿਸੇ ਨੇ ਇਹਦੀ ਸਹਾਇਤਾ ਵੀ ਨਹੀਂ ਕੀਤੀ। ਜਦੋਂ ਧਨਵਾਨ ਸੀ ਉਦੋਂ ਸੈਂਕੜੇ ਮਿੱਤਰ ਆ ਕੇ ਬਣ ਕੇ ਬਹਿੰਦੇ ਸੀ, ਜਦੋਂ ਹੁਣ ਘਾਟਾ ਪੈ ਗਿਆ, ਬਿਲਕੁਲ ਗਰੀਬ ਹੋ ਗਿਆ, ਕੰਗਾਲ ਹੋ ਗਿਆ ਭਾਈ ਗੰਗੋ, ਤੇ ਫਿਰ ਜਿੰਨੇ ਰਿਸ਼ਤੇਦਾਰ ਉਹ ਵੀ ਕੰਨੀਆਂ ਛੜਾ ਕੇ ਪਿੱਛੇ ਹੋ ਕੇ ਖਲੋ ਗਏ। ਕੋਈ ਫਿਰ ਇਹਦੀ ਮਦਦ ਕਰਨ ਵਾਸਤੇ ਨਹੀਂ ਆਇਆ।
ਉਤੋਂ ਉਧਾਰ ਸੋ ਕਿਨ ਦਇਓ।
ਜਿਨ੍ਹਾਂ ਨੂੰ ਉਧਾਰ ਪੈਸਾ ਦਿੱਤਾ ਹੋਇਆ ਸੀ ਉਹ ਵੀ ਵਾਪਸ ਨਹੀਂ ਮੁੜਿਆ। ਜਿਹੜੀਆਂ ਹੁੰਡੀਆਂ ਇਹਨੇ ਦਿੱਤੀਆਂ ਹੋਈਆਂ ਸੀ ਉਹ ਹੁੰਡੀਆਂ ਦਾ ਪੈਸਾ ਵੀ ਇਹਦੇ ਕੋਲ ਵਾਪਸ ਨਹੀਂ ਆਇਆ।
ਬੜਾ ਕਸ਼ਟ ਹੋਇਆ ਮਨ ਮਾਈ।
ਬੜਾ ਕਸ਼ਟ ਹੋਇਆ ਇਹਦੇ ਮਨ ਦੇ ਵਿੱਚ, ਬੜਾ ਭਾਰੀ ਦੁੱਖ ਹੋਇਆ, ਬੜੀ ਵੱਡੀ ਮੁਸੀਬਤ ਭਾਈ ਗੰਗੋ ਤੇ ਆਣ ਪਈ।
ਸੋ ਉਪਚਾਰ ਚਲੇ ਹੋ ਤਿਸ ਨਾਈ।
ਕੋਈ ਵੀ ਉਪਚਾਰ ਨਹੀਂ ਪਿਆ ਚੱਲਦਾ। ਹੁਣ ਉਪਾਅ ਸੋਚਦਾ ਵੀ ਉਪਾਅ ਕੀ ਕਰਾਂ, ਕੀ ਸਾਧਨ ਕਰਾਂ, ਪਰ ਕੋਈ ਉਪਾਅ ਕੋਈ ਉਪਚਾਰ ਨਹੀਂ ਨਜ਼ਰ ਆ ਰਿਹਾ।
ਨਿਜ ਕੁਟੰਬ ਸਨਬੰਧੀ ਆਣ।
ਇਹਦੇ ਜਿੰਨੇ ਕੁਟੰਬ ਦੇ ਜੀ ਸੀ, ਸਨਬੰਧੀ ਸਨ, ਰਿਸ਼ਤੇਦਾਰ ਸਨ।
ਹਰ ਜਿਨ ਸੰਗ ਬਨਜ ਕੋ ਠਾਨ।
ਜਿਨ੍ਹਾਂ ਦੇ ਨਾਲ ਇਹਦੇ ਜਿਹੜੇ ਯਾਰ ਦੋਸਤ ਮਿੱਤਰ ਪਿਆਰੇ ਸੀ, ਜਿਨ੍ਹਾਂ ਨਾਲ ਇਹ ਵਪਾਰ ਕਰਦਾ ਸੀ, ਉਹ ਜਿਹੜੇ ਮਿੱਤਰ ਪਿਆਰੇ ਰਿਸ਼ਤੇਦਾਰ ਸੰਬੰਧੀ ਤੇ ਮਿੱਤਰ ਹਨ।
ਸਖਾ ਆਦਿ ਸਭ ਤੇ ਦੁੱਖ ਪਾਇਸ।
ਇਹਦੇ ਸਖਾ ਸੀ, ਇਹਦੇ ਨਾਲ ਬਚਪਨ ਦੇ ਵਿੱਚ ਨਾਲ ਰਹਿਣ ਵਾਲੇ, ਉਹਨਾਂ ਨੂੰ ਸਖਾ ਕਹਿੰਦੇ ਨੇ। ਉਹਨਾਂ ਸਾਰਿਆਂ ਨੇ ਇਹਨੂੰ ਦੁੱਖ ਦਿੱਤਾ, ਕਿਸੇ ਨੇ ਇਹਦੀ ਦੁੱਖ ਵਿੱਚ ਬਾਂਹ ਨਹੀਂ ਫੜੀ, ਸਗੋਂ ਸਾਰਿਆਂ ਨੇ ਦੁੱਖ ਦਿੱਤਾ। ਜਿਹਨੇ ਜਿਹਨੇ ਕੋਈ ਪੈਸਾ ਲਿਆ ਉਹਨੇ ਪੈਸਾ ਇਹਨੂੰ ਮੋੜ ਕੇ ਨਹੀਂ ਦਿੱਤਾ। ਜਦੋਂ ਬੰਦਾ ਉਦੋਂ ਡਿੱਗਦਾ ਹੈ ਤੇ ਉਸ ਵੇਲੇ ਜਿਹੜੇ ਧਨਵਾਨ ਹੁੰਦੇ ਨੇ ਉਹ ਕਹਿੰਦੇ ਫਿਰ ਜਿੱਥੇ ਸਾਰਿਆਂ ਨੇ ਮਾਰੇ ਨੇ ਉਥੇ ਅਸੀਂ ਵੀ ਮਾਰ ਲੈਂਦੇ ਹਾਂ। ਇਦਾਂ ਬਹੁਤ ਸਾਰੇ ਲੋਕਾਂ ਨੇ ਇਹਦਾ ਪੈਸਾ ਮਾਰ ਲਿਆ।
ਪੱਗ ਕਰ ਰਹੇ ਉਪਾਇਸ।
ਬੜੇ ਨੇ ਉਪਾਅ ਕੀਤੇ, ਜ਼ੋਰ ਬੜਾ ਲਾਇਆ, ਬੜਾ ਤਾਣ ਲਾਇਆ, ਜਿੰਨੀ ਸੋਚ ਸੀ ਉਹਦੀ ਸੋਚ ਮੁਤਾਬਕ ਇਹਨੇ ਆਪਣਾ ਕੰਮ ਕੀਤਾ, ਪਰ ਮੁੜ ਕੇ ਵਪਾਰ ਵਿੱਚ ਇਹਦਾ ਪੈਰ ਨਹੀਂ ਟਿਕਿਆ, ਮੁੜ ਕੇ ਨਹੀਂ ਪੈਰ ਲੱਗੇ। ਇੱਕ ਵਾਰੀ ਪੈਰ ਹਿੱਲੇ ਵਪਾਰ ਦੇ ਵਿੱਚੋਂ ਤੇ ਮੁੜ ਕੇ ਪੈਰ ਨਹੀਂ ਲੱਗੇ।
ਚੌ ਦਿਸ਼ ਤੇ ਜਬ ਸੰਕਟ ਪਰੇ।
ਚਾਰੇ ਪਾਸਿਓਂ ਸੰਕਟ ਪੈ ਗਿਆ, ਆ ਕੇ ਚਾਰੇ ਪਾਸਿਓਂ ਬਿਪਤਾ ਨੇ ਆ ਕੇ ਘੇਰ ਲਿਆ।
ਸਤ ਗੁਰ ਸੋ ਜਸ ਸ਼੍ਰਵਣ ਤਿਨ ਕਰਿਓ।
ਭਾਈ ਗੰਗੋ ਦੇ ਕੰਨਾਂ ਵਿੱਚ ਉਸ ਵੇਲੇ ਗੁਰੂ ਅਮਰਦਾਸ ਜੀ ਦੀ ਮਹਿਮਾ ਪਈ। ਜਦੋਂ ਚਾਰੇ ਪਾਸਿਆਂ ਤੋਂ ਸੰਕਟ ਨੇ ਆ ਕੇ ਘੇਰ ਲਿਆ, ਨੁਕਸਾਨ ਹੀ ਨੁਕਸਾਨ ਹੋਈ ਜਾ ਰਿਹਾ, ਮੁੜ ਕੇ ਪੈਰ ਟਿਕੇ ਹੀ ਨਹੀਂ ਵਪਾਰ ਦੇ ਵਿੱਚ, ਘਾਟਾ ਹੀ ਘਾਟਾ ਪਈ ਜਾਂਦਾ ਹੈ। ਇੰਨਾ ਘਾਟਾ ਪਿਆ ਵੀ ਘਰ ਚ ਰੋਟੀ ਪਕਣੀ ਵੀ ਮੁਸ਼ਕਲ ਹੋ ਗਈ। ਤੇ ਉਸ ਵਕਤ ਫਿਰ ਇਹਦੇ ਕੰਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਪਈ। ਇਹਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਸੁਣੀ।
ਛੋਰ ਸਬਨ ਕੋ ਨਿਕਸੇ ਉਹ ਕੈਸੇ।
ਸਾਰਿਆਂ ਨੇ ਹੁਣ ਜਿਨ੍ਹਾਂ ਨੇ ਵਪਾਰ ਦੇ ਵਿੱਚ ਜਿੱਥੇ ਇਹਨੇ ਲੋਕਾਂ ਕੋਲੋਂ ਲੈਣੇ ਸੀ ਪੈਸੇ, ਉਥੇ ਬਹੁਤਿਆਂ ਦੇ ਦੇਣੇ ਵੀ ਸਨ। ਜਿਨ੍ਹਾਂ ਦੇ ਦੇਣੇ ਸੀ ਉਹ ਕਿਹੜਾ ਨਿਕਲਣ ਦਿੰਦੇ ਸੀ ਇਹਨੂੰ, ਉਹਨਾਂ ਦੇ ਅੱਖਾਂ ਤੋਂ ਆਪਣਾ ਆਪ ਬਚਾ ਕੇ ਚੋਰੀ ਨਿਕਲਿਆ ਆਪਣੇ ਨਗਰ ਤੋਂ। ਵੀ ਜਿਨ੍ਹਾਂ ਨੇ ਪੈਸੇ ਮੰਗਣੇ ਨੇ ਉਹਨਾਂ ਦੇ ਕੋਲੋਂ ਤਾਂ ਨਿਕਲਣਾ ਹੀ ਪੈਣਾ ਨਾ, ਕਿਸੇ ਤਰੀਕੇ ਚੋਰੀ ਉਹਨਾਂ ਦੇ ਕੋਲੋਂ ਇਹ ਬਾਹਰ ਨਿਕਲਿਆ।
ਫਸੇ ਉਹ ਜਾਲ ਚੱਖ ਤਿਆਗੇ ਉਹ ਜੈਸੇ।
ਉਹ ਹਾਲਤ ਇਹਦੀ ਹੋ ਗਈ ਜਿਵੇਂ ਜਾਲ ਦੇ ਵਿੱਚ ਮੱਛੀ ਫਸਦੀ ਆ ਨਾ ਤੇ ਪਾਣੀ ਚੋਂ ਬਾਹਰ ਨਿਕਲ ਕੇ ਤੜਫਦੀ ਹੈ, ਉਹ ਹਾਲਤ ਇਹਦੀ ਬਣ ਗਈ ਵੀ ਜਾਲ ਦੇ ਵਿੱਚ ਫਸੇ ਹੋਏ ਮੱਛ ਦੇ ਵਾਂਗੂ ਇਹ ਤੜਫ ਰਿਹਾ ਹੈ।
ਔਰ ਸ਼੍ਰੀ ਅਮਰ ਆਸ ਇੱਕ ਧਾਰੀ।
ਹੁਣ ਇਹਨੇ ਵੇਖਿਆ ਵੀ ਹੁਣ ਤਾਂ ਕੋਈ ਬਾਂਹ ਫੜਨ ਵਾਲਾ ਨਹੀਂ, ਬਸ ਇੱਕ ਗੁਰੂ ਅਮਰਦਾਸ ਸਾਹਿਬ ਜੀ ਹਨ ਜਿਹੜੇ ਮੇਰੀ ਬਾਂਹ ਫੜ ਸਕਦੇ ਨੇ। ਇੱਕ ਭਰੋਸਾ ਗੁਰੂ ਅਮਰਦਾਸ ਸਾਹਿਬ ਜੀ ਦਾ ਇਹਨੇ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੈ।
ਪਰੋ ਸ਼ਰਨ ਹੋਏ ਦੁੱਖ ਤੇ ਪਾਰੀ।
ਬੜਾ ਦੁਖੀ ਹੈ ਵੀ ਗੁਰੂ ਸਾਹਿਬ ਜੀ ਹੁਣ ਮੇਰੇ ਤੇ ਕਿਰਪਾ ਕਰਨ, ਮੈਂ ਉਹਨਾਂ ਦੀ ਸ਼ਰਨ ਵਿੱਚ ਪਵਾਂ ਤੇ ਉਹ ਮੈਨੂੰ ਇਸ ਦੁੱਖਾਂ ਦੇ ਸਮੁੰਦਰ ਤੋਂ, ਆ ਜਿਹੜਾ ਦੁੱਖਾਂ ਦਾ ਭਵਜਲ ਹੈ ਇਹਦੇ ਤੋਂ ਪਾਰ ਕਰ ਦੇਣ।
ਦ੍ਰਿੜ ਪ੍ਰਤੀਤ ਤਰ ਦਰਸ਼ਨ ਆਇਓ।
ਮਨ ਚ ਬੜੀ ਪੱਕੀ ਪ੍ਰਤੀਤ ਰੱਖ ਕੇ, ਪੱਕਾ ਭਰੋਸਾ ਰੱਖ ਕੇ ਭਾਈ ਗੰਗੋ ਚੱਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਆਇਆ ਹੈ।
ਪ੍ਰਥਮ ਦੇਗ ਤੇ ਭੋਜਨ ਖਾਇਓ।
ਗੁਰੂ ਘਰ ਦੀ ਜਿਹੜੀ ਮਰਿਆਦਾ ਸੀ ਉਸ ਮਰਿਆਦਾ ਅਨੁਸਾਰ ਭਾਈ ਗੰਗੋ ਨੇ ਪਹਿਲਾਂ ਲੰਗਰ ਵਿਚ ਬੈਠ ਕੇ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕਿਆ ਲੰਗਰ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ ਹੈ
ਪ੍ਰੇਮ ਧਾਰ ਪੁਨ ਗਮ ਨੇ ਉਪਾਸ
ਫਿਰ ਬੜਾ ਭਾਰੀ ਪ੍ਰੇਮ ਧਾਰ ਕੇ ਆਪਣੇ ਹਿਰਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ
ਦੇਖੇ ਜਬ ਮਨ ਭਇਓ ਹੁਲਾਸ
ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਇਹਦਾ ਮਨ ਬੜਾ ਖੁਸ਼ ਹੋਇਆ ਪਹਿਲਾਂ ਬੜਾ ਫਿਕਰਮੰਦ ਸੀ ਚਿੰਤਾ ਤੁਰ ਸੀ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਚਿੰਤਾ ਭੁੱਲ ਗਈ ਮਨ ਦੇ ਫਿਕਰ ਜਾਂਦੇ ਰਹੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸਕੇ ਦੇ ਮਨ ਚ ਖੁਸ਼ੀ ਹੋਈ ਮਨ ਚ ਬੜਾ ਭਾਰੀ ਵਿਗਾਸ ਹੋਇਆ
ਤਰਾਹੇ ਤਰਾਹੇ ਕਰ ਸ਼ਰਨੀ ਪਰਿਓ ਗੁਰ ਪਗ ਪੰਕਜ ਪਰ ਸਿਰ ਧਰਿਓ
ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਹਾਂ ਸ਼ਰਨ ਵਿਚ ਹਾਂ ਸ਼ਰਨ ਵਿਚ ਹਾਂ ਕਿਰਪਾ ਕਰੋ ਦਇਆ ਕਰੋ ਮੈਨੂੰ ਆਪਣੀ ਸ਼ਰਨ ਵਿਚ ਰੱਖ ਲਓ ਹੇ ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਚ ਇਹ ਕਹਿ ਕੇ ਕਿ ਮਹਾਰਾਜ ਜੀ ਦੇ ਚਰਨਾਂ ਤੇ ਡਿੱਗਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਇਹਨੇ ਸਿਰ ਧਰਿਆ ਹੈ
ਬੈਠੇ ਹੋ ਨਿਕਟ ਕਹਿਓ ਗੁਰ ਦਿਆਲ
ਸਤਿਗੁਰਾਂ ਦੇ ਕੋਲ ਬਹਿ ਕੇ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ
ਕਹੋ ਗੰਗੋ ਕਿਆ ਤੋਰ ਹਵਾਲ
ਮਹਾਰਾਜ ਮੈਂ ਤੁਹਾਡੀ ਸ਼ਰਨ ਵਿਚ ਹਾਂ ਤੇ ਅੱਗੋਂ ਸਤਿਗੁਰੂ ਜੀ ਜਾਣੀ ਜਾਣ ਸਭ ਕੁਝ ਜਾਣਦੇ ਨੇ ਫਿਰ ਵੀ ਭਾਈ ਗੰਗੋ ਨੂੰ ਪੁੱਛਦੇ ਹਾਂ ਭਾਈ ਗੰਗੋ ਦੱਸ ਤੇਰਾ ਕੀ ਹਾਲ ਹੈ ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ
ਸੁਣ ਕੇ ਨਿਜ ਸੰਕਟ ਸਭ ਕਹਿਓ
ਜਦੋਂ ਮਹਾਰਾਜ ਜੀ ਨੇ ਪੁੱਛਿਆ ਵੀ ਤੇਰਾ ਕੀ ਹਾਲ ਹੈ ਫਿਰ ਇਹ ਫੁੱਟ ਫੁੱਟ ਕੇ ਰੋ ਕੇ ਆਪਣਾ ਦੁੱਖ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸਣ ਲੱਗਾ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣਾ ਦੁੱਖ ਸੁਣਾਉਣ ਲੱਗਾ
ਪ੍ਰਭ ਜੀ ਧਨ ਤੋਟਾ ਮੈਂ ਲਹਿਓ
ਮਹਾਰਾਜ ਜੀ ਮੇਰਾ ਪੈਸਿਆਂ ਦਾ ਕਾਰੋਬਾਰ ਹੈ ਪੈਸੇ ਲੈਣ ਦੇਣ ਦਾ ਕੰਮ ਮੈਂ ਕਰਦਾ ਹਾਂ ਤੇ ਪਾਤਸ਼ਾਹ ਜੀ ਮੇਰਾ ਧਨ ਵਿਚ ਬੜਾ ਭਾਰੀ ਨੁਕਸਾਨ ਹੋਇਆ ਬਹੁਤ ਵੱਡਾ ਭਾਰੀ ਤੋਟਾ ਹੋਇਆ ਵੀ ਜਿੱਥੇ ਪੈਸੇ ਦਿੱਤੇ ਮੁੜ ਕੇ ਵਾਪਸ ਮੈਨੂੰ ਪ੍ਰਾਪਤ ਨਹੀਂ ਹੋਏ ਮਹਾਰਾਜ ਜੀ ਇਹੋ ਜਿਹਾ ਮੈਨੂੰ ਨੁਕਸਾਨ ਹੋਇਆ
ਗੁਰੂ ਕਹਿਓ ਅਬ ਦਿੱਲੀ ਜਾਈਏ
ਸਤਿਗੁਰੂ ਜੀ ਕਹਿਣ ਲੱਗੇ ਫਿਰ ਭਾਈ ਗੰਗੋ ਇੱਕ ਕੰਮ ਕਰ ਤੂੰ ਹੁਣ ਦਿੱਲੀ ਨੂੰ ਚਲਾ ਜਾ ਵਪਾਰ ਕਰਨਾ ਨਾ ਨਵੇਂ ਸਿਰਿਓਂ ਵਪਾਰ ਸ਼ੁਰੂ ਕਰ ਤੇ ਹੁਣ ਤੂੰ ਦਿੱਲੀ ਚਲਾ ਜਾ ਸਾਡਾ ਬਚਨ ਮੰਨ ਕੇ
ਮਾਨ ਬਾਪ ਤੇ ਕੋਠੀ ਪਈ ਹੈ
ਸਾਡਾ ਬਚਨ ਮੰਨ ਕੇ ਦਿੱਲੀ ਟੁਰ ਜਾ ਤੇ ਉਥੇ ਬਾਜ਼ਾਰ ਵਿਚ ਜਾ ਕੇ ਇੱਕ ਆੜਤ ਦੀ ਦੁਕਾਨ ਖੋਲ ਲੈ ਕੋਠੀ ਦਾ ਮਤਲਬ ਹੈ ਧਨਵਾਨ ਆੜਤ ਦੀ ਦੁਕਾਨ ਖੋਲਣਾ ਜਿੱਥੇ ਪੈਸਾ ਲੈ ਕੇ ਲੋਕਾਂ ਕੋਲੋਂ ਪੈਸਾ ਲੈ ਕੇ ਉਹਦੇ ਬਦਲੇ ਧਨ ਦੇਣਾ ਮਾਇਆ ਦੇਣੀ ਜਾਂ ਮਾਇਆ ਦੇ ਕੇ ਲੋਕਾਂ ਕੋਲੋਂ ਵਿਆਜ ਵਸੂਲਣਾ ਜਿਵੇਂ ਅੱਜ ਕੱਲ ਆੜਤ ਦੀਆਂ ਦੁਕਾਨਾਂ ਹੁੰਦੀਆਂ ਨੇ ਮਹਾਰਾਜ ਜੀ ਕਹਿਣ ਲੱਗੇ ਵੀ ਜਾ ਕੇ ਤੂੰ ਆਪਣੀ ਆੜਤ ਦੀ ਦੁਕਾਨ ਕਰ ਲੈ ਉੱਥੇ ਮਾਇਆ ਦੀ ਦੁਕਾਨ ਕਰ ਲੈ
ਸਤ ਸੰਗਤ ਕੀ ਸੇਵਾ ਕਰੋ ਹੋਏ ਹੈ ਦਰਬ ਨਾ ਚਿੰਤਾ ਧਰੋ
ਸਤ ਸੰਗਤ ਦੀ ਸੇਵਾ ਜ਼ਰੂਰ ਕਰਨੀ ਸੰਗਤ ਦੀ ਸੇਵਾ ਜ਼ਰੂਰ ਕਰਨੀ ਹੈ ਮਾਇਆ ਦੀ ਕਮੀ ਨਹੀਂ ਆਉਣ ਲੱਗੀ ਤੈਨੂੰ ਪੈਸੇ ਦੀ ਕਮੀ ਨਹੀਂ ਆਉਣ ਲੱਗੀ ਪੈਸਾ ਫਿਰ ਤੇਰੇ ਕੋਲ ਬਹੁਤ ਆ ਜਾਏਗਾ ਪਰ ਤੂੰ ਸੰਗਤ ਦੀ ਸੇਵਾ ਜ਼ਰੂਰ ਕਰਨੀ ਹੈ
ਸ਼੍ਰੀ ਗੁਰ ਕੀ ਆਇਸ ਲੈ ਗਏ
ਸੱਚੇ ਪਾਤਸ਼ਾਹ ਜੀ ਨੇ ਜਿਵੇਂ ਹੁਕਮ ਕੀਤਾ ਮਹਾਰਾਜ ਜੀ ਦੀ ਆਗਿਆ ਭਾਈ ਗੰਗੋ ਨੇ ਲਈ
ਔਰ ਮੈਂ ਕੋਠੀ ਪਾਵਤ ਪਾਇਓ
ਦਿੱਲੀ ਚਲਾ ਗਿਆ ਦਿੱਲੀ ਜਾ ਕੇ ਵਪਾਰੀ ਤਾਂ ਹੈ ਹੀ ਸੀ ਕਿਸੇ ਢੰਗ ਦੇ ਨਾਲ ਜਾ ਕੇ ਇਹਨੇ ਇੱਕ ਦੁਕਾਨ ਆੜਤ ਦੀ ਕਰ ਲਈ
ਮੁਗਲ ਅਚਾਨਕ ਇੱਕ ਤੇ ਆਇਓ
ਕਹਿੰਦੇ ਦੁਕਾਨ ਦੇ ਵਿਚ ਬੈਠਾ ਸੀ ਮਹਾਰਾਜ ਜੀ ਨੇ ਆਪੇ ਹੀ ਖੇਡ ਬਣਾ ਦਿੱਤੀ ਜਦੋਂ ਧਨਵਾਨ ਕਰਦੇ ਨੇ ਜੇ ਧਨਵਾਨ ਨੂੰ ਨਿਰਧਨ ਕਰ ਸਕਦੇ ਨੇ ਤੇ ਨਿਰਧਨੇ ਨੂੰ ਧਨਵਾਨ ਕਰਦਿਆਂ ਵੀ ਦੇਰੀ ਨਹੀਂ ਲਾਉਂਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਲਾ ਵਰਤਾਈ ਕਹਿੰਦੇ ਇੱਕ ਪਠਾਨ ਉਸ ਵੇਲੇ ਉਸ ਬਾਜ਼ਾਰ ਦੇ ਵਿਚ ਆ ਪਹੁੰਚਿਆ ਜਿੱਥੇ ਇਹਨੇ ਦੁਕਾਨ ਕੀਤੀ ਹੋਈ ਸੀ
ਲੱਖ ਮੋਹਰ ਜਿਨ ਸੰਗ ਲਦਾਇਓ
ਉਹ ਜਿਹੜਾ ਪਠਾਨ ਸੀ ਉਹਨੇ 1 ਲੱਖ ਸੋਨੇ ਦੀਆਂ ਮੋਹਰਾਂ ਆਪਣੇ ਨਾਲ ਲੱਦ ਕੇ ਲਿਆਂਦੀਆਂ ਹੋਈਆਂ ਖੱਚਰਾਂ ਦੇ ਉੱਤੇ 1 ਲੱਖ ਸੋਨੇ ਦੀਆਂ ਮੋਹਰਾਂ ਲੱਦੀਆਂ ਹੋਈਆਂ ਉਹ ਨਾਲ ਲੈ ਕੇ ਆਇਆ।
ਇੱਕ ਫਰਦ ਹੁੰਡੀ ਕੋ ਚਾਹੇ,
ਕਹਿਣ ਲੱਗਾ ਵੀ ਮੈਨੂੰ ਇੱਕੋ ਫਰਦ ਤੇ ਹੁੰਡੀ ਬਣਾ ਕੇ ਦੇਣੀ, ਵੱਖੋ ਵੱਖਰੀ ਨਹੀਂ ਕਰਨੀ। ਹੁਣ 1 ਲੱਖ ਰੁਪਏ ਦੀ 1 ਲੱਖ ਮੋਹਰਾਂ ਸੋਨੇ ਦੀਆਂ ਉਹਦੀ ਹੁੰਡੀ ਬਣਾਣੀ, ਬੜਾ ਜ਼ਿਆਦਾ ਪੈਸਾ ਸੀ, ਬਹੁਤ ਜ਼ਿਆਦਾ ਮਾਇਆ ਸੀ, ਉਹਦੇ ਵਾਸਤੇ ਵੱਖੋ ਵੱਖਰੀਆਂ 5-4 ਹੁੰਡੀਆਂ ਤਾਂ ਬਣ ਸਕਦੀਆਂ ਸਨ, ਪਰ ਇਹ ਪਠਾਨ ਦੀ ਇਹ ਸ਼ਰਤ ਸੀ ਵੀ ਮੈਂ ਇੱਕੋ ਹੁੰਡੀ ਲੈਣੀ ਹੈ, ਇੱਕੋ ਫਰਦ ਦੇ ਉੱਤੇ ਮੈਨੂੰ ਹੁੰਡੀ ਲਿਖ ਕੇ ਦਿੱਤੀ ਜਾਵੇ।
ਬੂਜਤ ਫਿਰਤ ਕੋਠੀਆਂ ਨਮਾਏ,
ਉੱਥੇ ਬੜੀਆਂ ਦੁਕਾਨਾਂ ਸੀ ਆੜਤ ਦੀਆਂ, ਬਹੁਤ ਸਾਰੇ ਹੋਰ ਵੀ ਲੋਕ ਉੱਥੇ ਸ਼ਾਹੂਕਾਰ ਬੈਠੇ ਸੀ ਜਿਨ੍ਹਾਂ ਦਾ ਇਹ ਕੰਮ ਸੀ, ਕਾਰੋਬਾਰ ਸੀ ਧਨ ਦਾ। ਉਹਨਾਂ ਦੁਕਾਨਾਂ ਤੇ ਜਾ ਕੇ ਉਹ ਪਠਾਨ ਪੁੱਛਦਾ ਵੀ ਆਹ ਮੇਰੇ ਕੋਲ 1 ਲੱਖ ਅਸ਼ਰਫੀਆਂ ਨੇ ਸੋਨੇ ਦੀਆਂ ਤੇ ਮੈਨੂੰ ਇੱਕੋ ਹੁੰਡੀ ਚਾਹੀਦੀ ਹੈ ਤੇ ਇਹ ਹੁੰਡੀ ਮੈਂ ਲਾਹੌਰ ਜਾ ਕੇ ਲੈਣੀ ਆ, ਉੱਥੇ ਜਾ ਕੇ ਮੈਨੂੰ ਮਿਲ ਜਾਏ। ਇਸ ਪ੍ਰਕਾਰ ਨਾਲ ਕਹਿੰਦੇ ਬੜੇ ਸ਼ਾਹੂਕਾਰਾਂ ਨੂੰ ਜਾ ਕੇ ਪਠਾਨ ਮਿਲਿਆ।
ਸੁਨ ਹੁੰਡੀ ਇੱਕ ਕਰੇ ਨਾ ਕੋ,
ਹੁਣ ਅੱਗੋਂ ਕੋਈ ਵੀ ਸ਼ਾਹੂਕਾਰ ਇੰਨਾ ਹੌਸਲਾ ਨਾ ਕਰੇ ਵੀ 1 ਲੱਖ ਸੋਨੇ ਦੀਆਂ ਸ਼ਰਫੀਆਂ ਦੀ ਹੁੰਡੀ ਅਸੀਂ ਕਿਵੇਂ ਕਰਕੇ ਦੇਈਏ, ਤਾਂ ਬੜਾ ਪੈਸਾ ਹੈ, ਇੰਨਾ ਧਨ, ਇੰਨੀ ਹੁੰਡੀ, ਹੁਣ ਇੰਨੇ ਪੈਸੇ ਜਿਹੜੇ ਹੁੰਡੀ ਕਰਕੇ ਦੇ ਦਿੱਤੇ, ਪਹੁੰਚਾਣੇ ਵੀ ਤਾਂ ਹੈ ਦਿੱਲੀ ਤੋਂ ਲਾਹੌਰ ਪਹੁੰਚਾਣੇ ਨੇ ਤੇ ਰਸਤੇ ਵਿਚ ਚੋਰਾਂ ਦਾ ਵੀ ਡਰ ਹੈ, ਰਾਹ ਮਾਰਾਂ ਦਾ ਵੀ ਡਰ ਹੈ, ਉੱਥੇ ਪਹੁੰਚਣਗੇ ਕਿਵੇਂ? ਹੁਣ ਡਰ ਸੀ ਉਹਨਾਂ ਸ਼ਾਹੂਕਾਰਾਂ ਨੂੰ ਵੀ ਪਹੁੰਚਾਵਾਂਗੇ ਕਿਵੇਂ ਉੱਥੇ, ਇਸ ਕਰਕੇ ਕਿਸੇ ਨੇ ਵੀ 1 ਹੁੰਡੀ ਕਰਨ ਤੋਂ ਹਰ ਇੱਕ ਨੇ ਇਨਕਾਰ ਕਰ ਦਿੱਤਾ। ਕੋਈ ਵੀ 1 ਹੁੰਡੀ, ਅੱਜ ਕੱਲ ਜਿਵੇਂ ਚੈੱਕ ਹੁੰਦੇ ਨੇ ਉਦੋਂ ਹੁੰਡੀਆਂ ਬਣਦੀਆਂ ਸਨ, ਕਹਿੰਦੇ ਕਿਸੇ ਨੇ ਵੀ 1 ਹੁੰਡੀ ਤਿਆਰ ਕਰਕੇ ਨਹੀਂ ਦਿੱਤੀ।
ਦਰਬ ਅਦਤ ਤੇ ਤ੍ਰਾਸਤ ਸੋ,
ਪੈਸਾ ਬਹੁਤ ਜ਼ਿਆਦਾ ਸੀ, ਸਭ ਦੇ ਮਨ ਦੇ ਵਿਚ ਡਰ ਹੈ ਵੀ ਹੁੰਡੀ ਤਾਂ ਦੇ ਦਿਆਂਗੇ ਪਰ ਜਿੰਮੇਵਾਰੀ ਕੌਣ ਲਵੇ ਉੱਥੇ ਪਹੁੰਚਾਉਣ ਦੀ, ਇਹ ਪੈਸੇ ਉੱਥੇ ਪਹੁੰਚਾਵਾਂਗੇ ਕਿਵੇਂ ਜਿੱਥੇ ਇਹਨੇ ਜਾ ਕੇ ਮੰਗਣੇ ਨੇ, ਕਿਉਂਕਿ ਚੈੱਕ ਲਿਖ ਕੇ ਹੁੰਡੀ ਲਿਖ ਕੇ ਦੇ ਦਿੰਦੇ ਸੀ, ਦੂਜੇ ਸ਼ਹਿਰ ਵਿਚ ਹੁੰਡੀ ਦੂਜੇ ਸ਼ਾਹੂਕਾਰ ਨੂੰ ਵਿਖਾਣੀ, ਉਥੋਂ ਫਿਰ ਉਹ ਆਪਣਾ ਪੈਸਾ ਲੈ ਲੈਂਦੇ ਸੀ। ਪਰ ਹੁਣ 1 ਲੱਖ ਸੋਨੇ ਦੀਆਂ ਸ਼ਰਫੀਆਂ ਦੀ ਹੁੰਡੀ ਕਰਕੇ ਦੇਣ ਵਾਸਤੇ ਕਿਸੇ ਨੇ ਵੀ ਹੌਸਲਾ ਨਹੀਂ ਕੀਤਾ।
ਤਬ ਗੰਗੋ ਕੀ ਕੋਠੀ ਆਇਓ,
ਚਲਦਾ ਚਲਦਾ ਭਾਈ ਗੰਗੋ ਦੀ ਕੋਠੀ ਤੱਕ ਵੀ ਆ ਪਹੁੰਚਿਆ, ਕੱਲੀ ਕੱਲੀ ਦੁਕਾਨ ਤੇ ਪੁੱਛਦਾ ਫਿਰਦਾ ਸੀ, ਇਹਨੇ ਨੂੰ ਜਿੱਥੇ ਭਾਈ ਗੰਗੋ ਜੀ ਦੁਕਾਨ ਚ ਬੈਠੇ ਸੀ ਉਥੇ ਚੱਲ ਕੇ ਆਇਆ। ਇਹ ਪਠਾਨ ਭਾਈ ਗੰਗੋ ਨੂੰ ਆ ਕੇ ਮਿਲਿਆ।
ਇੱਕ ਹੁੰਡੀ ਮੈਂ ਚਹਿਤ ਕਰਾਇਓ,
ਭਾਈ ਗੰਗੋ ਨੂੰ ਆ ਕੇ ਆਖਿਆ ਵੀ ਸੇਠ ਜੀ ਮੈਂ 1 ਹੁੰਡੀ ਤਿਆਰ ਕਰਾਉਣਾ ਚਾਹੁੰਦਾ, ਆ ਮੇਰੇ ਕੋਲ 1 ਲੱਖ ਸੋਨੇ ਦੀਆਂ ਸ਼ਰਫੀਆਂ ਨੇ, ਇਹਨਾਂ ਦੀ 1 ਹੁੰਡੀ ਬਣਾਉਣਾ ਚਾਹੁੰਦਾ ਹਾਂ।
ਸਤਿਗੁਰ ਕੇ ਬਚ ਸਿਮਰਨ ਕਰੇ,
ਭਾਈ ਗੰਗੋ ਨੇ ਵੇਖਿਆ ਵੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਵੀ ਤੈਨੂੰ ਕਮੀ ਨਹੀਂ ਰਹਿਣ ਲੱਗੀ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਭਾਈ ਗੰਗੋ ਨੇ ਯਾਦ ਕੀਤੇ।
ਇਸ ਤੇ ਤਨ ਮਮ ਬ੍ਰਿਧਤਾ ਧਰੇ,
ਸ਼ਾਇਦ ਇਹੀ ਸਬੱਬ ਬਣ ਗਿਆ ਵੀ ਏਡਾ ਵੱਡਾ ਕੰਮ, ਹੁਣ ਜਿੰਨਾ ਵੱਡਾ ਕੰਮ ਕਰਾਂਗੇ ਉਹਦੇ ਚ ਮੁਨਾਫਾ ਵੀ ਉਨਾ ਜ਼ਿਆਦਾ ਹੋਣਾ। ਭਾਈ ਗੰਗੋ ਨੇ ਸੋਚਿਆ ਵੀ ਇਹਦੇ ਵਿਚ ਤਾਂ ਕਾਫੀ ਲਾਭ ਵੀ ਹੋ ਸਕਦਾ ਹੈ, ਤਾਂ ਰਿਸਕ ਵਾਲਾ ਕੰਮ, ਬਹੁਤ ਜ਼ਿਆਦਾ ਔਖਾ ਕਠਿਨ ਕੰਮ ਹੈ, ਪਰ ਇਹਦੇ ਵਿਚ ਲਾਭ ਵੀ ਜ਼ਿਆਦਾ ਹੋਵੇਗਾ।
ਮੈਂ ਕਰੋ ਹੁੰਡੀ ਕਹਿ ਦਿਓ,
ਇਹਨੇ ਕਹਿ ਦਿੱਤਾ ਗੰਗੋ ਨੇ ਵੀ ਮੈਂ ਤੇਰੀ ਹੁੰਡੀ ਤਿਆਰ ਕਰਕੇ, 1 ਹੁੰਡੀ ਤੇਰੀ ਤਿਆਰ ਕਰਕੇ ਦੇ ਦੇਣਾ। ਗੁਰੂ ਤੇ ਭਰੋਸਾ ਕਰਕੇ ਭਾਈ ਗੰਗੋ ਨੇ ਉਸ ਪਠਾਨ ਨੂੰ ਇਹ ਗੱਲ ਕਹਿ ਦਿੱਤੀ।
ਦਰਬ ਮੁਗਲ ਤੇ ਸਗਰੋ ਲਿਓ,
ਉਹ ਜਿਹੜਾ ਪੈਸਾ ਸੀ ਸਾਰਾ 1 ਲੱਖ ਸੋਨੇ ਦੀਆਂ ਸ਼ਰਫੀਆਂ, ਉਹ ਸਾਰੀਆਂ ਭਾਈ ਗੰਗੋ ਨੇ ਆਪਣੇ ਕੋਲ ਰੱਖ ਲਈਆਂ, ਔਰ ਉਹਦੇ ਬਦਲੇ ਵਿਚ 1 ਹੁੰਡੀ ਤਿਆਰ ਕਰਕੇ, 1 ਹੁੰਡੀ ਉਹਦੇ ਤੇ 1 ਫਰਦ ਦੇ ਉੱਤੇ ਲਿਖ ਕੇ ਦੇ ਦਿੱਤੀਆਂ।
ਲਿਖੀ ਦਰਸ਼ਨੀ ਤੈ ਕਰ ਦੀਨੀ,
ਔਰ ਉਹ ਹੁੰਡੀ ਦਾ ਨਾਂ ਦਰਸ਼ਨੀ ਹੁੰਡੀ ਲਿਖਿਆ ਵੀ ਜਿਹੜਾ ਇਹੀ ਵਿਖਾਵੇ ਤੇ ਇਸੇ ਨੂੰ ਮਿਲੇਗਾ, ਕਿਸੇ ਹੋਰ ਨੂੰ ਨਹੀਂ, ਜਿਹਦੇ ਨਾਂ ਤੇ ਹੁੰਡੀ ਹੋਵੇਗੀ। ਔਰ ਜਿਹਦਾ ਦਰਸ਼ਨੀ ਹੁੰਡੀ ਦਾ ਮਤਲਬ ਹੈ ਜਿਵੇਂ ਅੱਜ ਕੱਲ ਕਿਸੇ ਦੇ ਨਾਂ ਦੇ ਚੈੱਕ ਕੱਟਿਆ ਜਾਏ ਉਸੇ ਨੂੰ ਮਿਲਦਾ, ਕੋਈ ਦੂਜਾ ਨਹੀਂ ਉਹਦਾ ਉਹ ਚੈੱਕ ਲੈ ਸਕਦਾ। ਏਦਾਂ ਦਰਸ਼ਨੀ ਹੁੰਡੀ ਹੁੰਦੀ ਸੀ ਉਹਨਾਂ ਸਮਿਆਂ ਚ, ਕਿ ਉਹਦਾ ਚਿਹਰਾ ਮੂਹਰਾ ਲਿਖ ਦੇਣਾ ਵੀ ਇੰਨਾ ਏਦਾਂ ਦਾ ਚਿਹਰਾ, ਇੰਨਾ ਕੱਦ ਹੈ, ਏਦਾਂ ਦਾ ਰੰਗ ਹੈ, ਇਹ ਬੰਦਾ, ਇਹਦਾ ਨਾਂ ਹੈ, ਇਹਦੇ ਬਾਪ ਦਾ ਨਾਂ ਹੈ, ਇੰਨੇ ਪੈਸੇ ਨੇ, ਉਰੇ ਦੇਣੇ ਨੇ। ਕਹਿੰਦੇ ਇਸ ਤਰ੍ਹਾਂ ਦੀ 1 ਦਰਸ਼ਨੀ ਹੁੰਡੀ ਜਿਹੜੀ ਹੈ ਉਹ ਲਿਖ ਕੇ ਦੇ ਦਿੱਤੀ ਭਾਈ ਗੰਗੋ ਸ਼ਾਹ ਨੇ।
ਲੈ ਕਰ ਲਾਪੁਰ ਤਿਆਰੀ ਕੀਨੀ,
ਉਹ ਹੁੰਡੀ ਲੈ ਕੇ ਪਠਾਨ ਨੇ ਉਥੋਂ ਦਿੱਲੀ ਤੋਂ ਲਾਹੌਰ ਨੂੰ ਤਿਆਰੀ ਕਰ ਲਈ।
ਤਬ ਗੰਗੋ ਦਿਨਾਰ ਜੋ ਸਾਰੀ,
ਹੁਣ ਉਹ ਜਿੰਨੀਆਂ ਸ਼ਰਫੀਆਂ ਸਨ ਭਾਈ ਗੰਗੋ ਨੇ ਵੇਖੀਆਂ,
ਪਹੁੰਚਾਈ ਜਿਸ ਨਗਰ ਅਗਾਰੀ।
ਹੁਣ ਉਸ ਪਠਾਨ ਦੇ ਪਹੁੰਚਣ ਤੋਂ ਪਹਿਲਾਂ ਉਹ ਪੈਸੇ ਉਥੇ ਪਹੁੰਚਣੇ ਚਾਹੀਦੇ ਸੀ। ਭਾਈ ਗੰਗੋ ਨੇ ਸਿਪਾਹੀ ਤਿਆਰ ਕੀਤੇ, ਫੌਜਾਂ ਤਿਆਰ ਕੀਤੀਆਂ, ਜਿਹੜੇ ਬੰਦੇ ਪੈਸਾ ਪਹੁੰਚਾਉਣ ਦਾ ਕੰਮ ਕਰਦੇ ਸੀ ਉਹਨਾਂ ਨੂੰ ਤਿਆਰ ਕੀਤਾ, ਤੇ ਉਹ 1,00,000 ਜਿਹੜੀਆਂ ਸ਼ਰਫੀਆਂ ਸਨ ਸੋਨੇ ਦੀਆਂ ਉਹ ਦਿੱਲੀ ਤੋਂ ਲਾਹੌਰ ਪਹੁੰਚਦੀਆਂ ਕੀਤੀਆਂ, ਉਥੇ ਪਹੁੰਚਾਉਣ ਵਾਸਤੇ ਯਤਨ ਕੀਤਾ।
ਮੁਗਲ ਪ੍ਰਵੇਸ਼ੀ ਉਲਾਪੁਰ ਜਾਏ,
ਉਸ ਮੁਗਲ ਦੇ ਉਥੋਂ ਪਹੁੰਚਣ ਤੋਂ ਪਹਿਲਾਂ ਪਠਾਨ ਦੇ ਭਾਈ ਗੰਗੋ ਦੀਆਂ ਭੇਜੀਆਂ ਹੋਈਆਂ ਜਿਹੜੀਆਂ ਮੋਹਰਾਂ ਸਨ ਪਠਾਨ ਦੀਆਂ ਉਹ ਲਾਹੌਰ ਚ ਪਹਿਲਾਂ ਪਹੁੰਚ ਗਈਆਂ।
ਗਇਓ ਬਨਕ ਢਿੱਗ ਹਾਟ ਪੁਛਾਏ,
ਜਿਹੜਾ ਭਾਈ ਗੰਗੋ ਦੇ ਨਾਲ ਸੰਪਰਕ ਰੱਖਣ ਵਾਲਾ ਸ਼ਾਹੂਕਾਰ ਸੀ ਉਹਦੀ ਦੁਕਾਨ ਤੋਂ ਪੈਸੇ ਮਿਲਣੇ ਸਨ ਸਾਰੇ, ਉਹ 1,00,000 ਸ਼ਰਫੀਆਂ ਮਿਲਣੀਆਂ ਸੀ। ਪਠਾਨ ਜਿਹੜਾ ਉਸੇ ਦੁਕਾਨ ਤੇ ਚੱਲ ਕੇ ਗਿਆ ਜਿਹੜੀ ਭਾਈ ਗੰਗੋ ਨੇ ਲਿਖੀ ਸੀ।
ਮੋਰ ਦਰਸ਼ਨੀ ਹੁੰਡੀ ਲਿਓ,
ਇਹਨੇ ਜਾ ਕੇ ਆਖਿਆ ਵੀ ਲਓ ਮਹਾਰਾਜ ਇਹ ਦਰਸ਼ਨੀ ਹੁੰਡੀ ਮੇਰੀ ਹੈ, ਤੇ ਆ ਮੇਰੀਆਂ ਜਿਹੜੀਆਂ ਮੋਹਰਾਂ ਤੁਹਾਡੇ ਕੋਲ ਆਈਆਂ ਨੇ ਉਹ ਮੈਨੂੰ ਵਾਪਸ ਕਰੋ।
1,00,000 ਮੋਹਰ ਅਬ ਗਿਣ ਕਰ ਦਿਓ,
1,00,000 ਮੋਹਰਾਂ ਮੇਰੀਆਂ ਗਿਣਤੀ ਕਰਕੇ ਮੈਨੂੰ ਵਾਪਸ ਕਰੋ।
ਪਹੁੰਚੀ ਮੋਹਰ ਸਦਈ ਨਿਕਾਸ,
ਬਾਣੀਏ ਨੇ ਉਸੇ ਵੇਲੇ ਜਿੰਨੀਆਂ ਮੋਹਰਾਂ ਪਹੁੰਚੀਆਂ ਸਾਨੂੰ ਸਾਰੀਆਂ ਗਿਣ ਗਿਣ ਕੇ 1-1 ਮੋਹਰ ਗਿਣ ਗਿਣ ਕੇ ਉਹ ਇਸ ਪਠਾਨ ਨੂੰ ਵਾਪਸ ਦਿੱਤੀਆਂ। 1,00,000 ਮੋਹਰਾਂ ਇਹਦੀਆਂ ਪੂਰੀਆਂ ਮਿਲ ਗਈਆਂ।
ਗਇਓ ਮੁਗਲ ਲੈ ਰਿਦੇ ਹੁਲਾਸ,
ਮੁਗਲ ਨੇ ਵੇਖਿਆ ਵੀ ਮੇਰਾ ਪੈਸਾ ਪਹੁੰਚ ਗਿਆ ਸਹੀ ਸਲਾਮਤ ਇੱਥੇ ਤੱਕ, ਉਹ ਬੜਾ ਖੁਸ਼ ਹੋਇਆ ਔਰ ਆਪਣਾ ਰੁਪਈਆ ਲੈ ਕੇ ਔਰ ਉਹਦੇ ਬਦਲੇ ਚ ਜਿਹੜਾ ਮਿਹਨਤਾਨਾ ਹੁੰਦਾ ਉਹ ਸਾਰਾ ਮਿਹਨਤਾਨਾ ਦੇ ਕੇ ਵਾਪਸ ਗਿਆ ਹੈ।
ਇਸ ਪਿੱਛੇ ਗੰਗੋ ਕੋ ਕਾਮ,
ਕਹਿੰਦੇ ਬਸ ਇਹ ਪਹਿਲਾ ਕੰਮ ਆਇਆ ਭਾਈ ਗੰਗੋ ਕੋਲੋਂ, ਇਸ ਤੋਂ ਬਾਅਦ ਫਿਰ ਤਾਂ ਕਈ ਕੰਮ ਆਏ। ਕਹਿੰਦੇ ਉਸ ਦਿਨ ਤੋਂ ਬਾਅਦ ਭਾਈ ਗੰਗੋ ਦਾ ਜਿਹੜਾ ਕੰਮ ਚੜ੍ਹਦੀ ਕਲਾ ਚ ਜਾਣ ਲੱਗਾ।
ਭਾਇਓ ਬ੍ਰਿਧ ਤੈ ਸੋ ਧਨ ਧਾਮ,
ਕਹਿੰਦੇ ਫਿਰ ਤਾਂ ਕਮਾਈ ਵਧਣ ਲੱਗੀ। ਨਾ ਹੋ ਗਿਆ ਵੀ ਜਿਹਨੇ 1,00,000 ਰੁਪਏ ਦੀ ਕਿਸੇ ਸ਼ਾਹੂਕਾਰ ਨੇ ਹੁੰਡੀ ਨੇ ਕੀਤੀ, 1,00,000 ਮੋਹਰਾਂ ਦੀ ਇਹਨੇ ਕਰ ਦਿੱਤੀ, ਇਸ ਕਰਕੇ ਭਾਈ ਗੰਗੋ ਦਾ ਨਾਂ ਬੜਾ ਪ੍ਰਗਟ ਹੋ ਗਿਆ ਤੇ ਬੜਾ ਵਪਾਰ ਭਾਈ ਗੰਗੋ ਦਾ ਦਿੱਲੀ ਵਿਚ ਚੱਲਣ ਲੱਗਾ।
ਵਧੀ ਪ੍ਰਤੀਤ ਚੱਲੇ ਹੋ ਵਿਵਹਾਰ,
ਭਰੋਸਾ ਵੀ ਬਣ ਗਿਆ ਲੋਕਾਂ ਦਾ ਵੀ ਜਿਹਨੇ 1,00,000 ਮੋਹਰਾਂ ਪਹੁੰਚਾ ਦਿੱਤੀਆਂ ਲਾਹੌਰ ਤਾਈ ਵੀ ਇਹਦੇ ਕੋਲੋਂ ਸਾਡਾ ਪੈਸਾ ਕਿਹੜਾ ਮਰਨਾ, ਲੋਕਾਂ ਨੇ ਆ ਕੇ ਪੈਸਾ ਦੇਣਾ ਸ਼ੁਰੂ ਕਰ ਦਿੱਤਾ। ਇਦਾਂ ਇਹਦਾ ਵਪਾਰ ਜਿਹੜਾ ਦਿਨ ਪ੍ਰਤੀ ਦਿਨ ਵਧਣ ਲੱਗਾ।
ਜਾਣੇ ਬੋਤੇ ਨਗਰ ਮਜਾ,
ਸਾਰੇ ਨਗਰ ਦੇ ਵਿਚ ਦਿੱਲੀ ਵਿਚ ਆਲੇ ਦੁਆਲੇ ਹੋਰ ਨਗਰਾਂ ਵਿਚ ਭਾਈ ਗੰਗੋ ਦਾ ਨਾਂ ਚੱਲਣ ਲੱਗਾ।
ਕਿਤਕ ਬਰਸ ਬੀਤੇ ਤਿਸ ਥਾਇਓ,
ਇਸਾਂ ਇਹਨੂੰ ਕੁਝ ਸਮਾਂ ਕੁਝ ਸਾਲ ਦਿੱਲੀ ਰਹਿੰਦਿਆਂ ਬਤੀਤ ਹੋ ਗਏ।
ਤਬ ਸ਼੍ਰੀ ਅਮਰ ਨਿਕਟ ਦੀਜੀ ਆਇਓ,
ਖਾਲਸਾ ਜੀ ਜਦੋਂ ਮੱਤ ਤੇ ਪੜਦਾ ਪੈਂਦਾ ਤੇ ਫਿਰ ਕੀ ਹੁੰਦਾ, ਹੁਣ ਉਹ ਵਚਨ ਚੱਲਣ ਲੱਗਾ। ਇੱਕ ਬ੍ਰਾਹਮਣ ਦਿਜ ਸੀ, ਬ੍ਰਾਹਮਣ ਸੀ ਉਹ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਣਾ ਵਿਚ ਗੋਇੰਦਵਾਲ ਸਾਹਿਬ ਆਇਆ।
ਕੰਨਿਆ ਏਕ ਨਿਕੇਤ ਕੁਮਾਰੀ,
ਉਹਦੇ ਘਰ ਚ ਇੱਕ ਕੁਵਾਰੀ ਕੰਨਿਆ ਸੀ, ਕੁਵਾਰੀ ਲੜਕੀ ਸੀ।
ਸ੍ਰੀ ਗੁਰ ਆਇਓ ਸ਼ਰਨ ਤੁਮਾਰੀ,
ਉਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਮੈਂ ਤੁਹਾਡੀ ਸ਼ਰਨ ਵਿਚ ਆਇਆ, ਮੈਨੂੰ ਤੁਹਾਡਾ ਆਸਰਾ ਹੈ।
ਕਿਤਕ ਦਰਬ ਤੁਮ ਤੇ ਜਬ ਪਾਵੋ,
ਮਹਾਰਾਜ ਜੀ ਮੇਰੀ ਲੜਕੀ ਜਵਾਨ ਹੈ ਤੇ ਮੈਂ ਉਹਦੀ ਸ਼ਾਦੀ ਕਰਨੀ, ਸ਼ਾਦੀ ਉਹਦੀ ਨੇੜੇ ਆ ਰਹੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਕੁਝ ਮਾਇਆ ਦੇ ਦਿਓ, ਕੁਝ ਧਨ ਦੇ ਦਿਓ ਕਿ ਮੈਂ ਉਸ ਧਨ ਨਾਲ ਆਪਣੀ ਲੜਕੀ ਦੀ ਸ਼ਾਦੀ ਕਰ ਸਕਾਂ।
ਕੰਨਿਆ ਪਾਨ ਗ੍ਰਹਿਣ ਕਰਵਾਵੋ,
ਮਹਾਰਾਜ ਮੈਂ ਆਪਣੀ ਲੜਕੀ ਦਾ ਪਾਨ ਗ੍ਰਹਿਣ ਕਹਿੰਦੇ ਨੇ ਸ਼ਾਦੀ ਨੂੰ, ਵਿਵਾਹ ਨੂੰ, ਆਪਣੀ ਲੜਕੀ ਦਾ ਵਿਵਾਹ ਕਰ ਸਕਾਂ, ਮੈਨੂੰ ਕੁਝ ਧਨ ਚਾਹੀਦਾ।
ਰਿਣ ਰਿਪ ਬਲ ਤੇ ਦੁੱਖ ਨੇ ਐਸੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਪਤਾ ਹੀ ਹੈ ਘਰ ਦੇ ਵਿਚ ਜਵਾਨ ਕੁਆਰੀ ਕੰਨਿਆ ਹੋਵੇ ਤੇ ਬਾਪ ਦੇ ਸਿਰ ਦੇ ਉੱਤੇ ਬੜੀ ਵੱਡੀ ਜਿੰਮੇਵਾਰੀ ਹੁੰਦੀ ਹੈ, ਉਹਦੀ ਜਦੋਂ ਤੱਕ ਸ਼ਾਦੀ ਨਹੀਂ ਹੋ ਜਾਂਦੀ ਉਦੋਂ ਤੱਕ ਪਿਤਾ ਦੇ ਮਨ ਨੂੰ ਸਕੂਨ ਨਹੀਂ ਮਿਲਦਾ।
ਪਿਤ ਕੁਮਾਰ ਕੋ ਪਾਵਤ ਜੈਸੇ,
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ, ਮੈਨੂੰ ਧਨ ਚਾਹੀਦਾ ਹੈ। माया दी कुछ आप जी मेरी कृपा करके मदद करो।
श्री गुर कृपा तार सुख रास।
सतगुरु जी ने जदों पंडित जी की बेनती सुनी ते सुन के गरीबन भाग दयानिद पातशाह जी बोले कहन लगे,
लिखे रजत पान दे हो पचास।
महाराज जी ने आख्या पंडित जी फिकर ना करो भी दिल्ली विच रहिंदे हो तुसी ते दिल्ली विच साडा एक सिख रहिंदा भाई गंगो वो शाहूकार है ते सतगुरां ने एक हुंडी लिख के दे दित्ती भी आ 50 रुपया असी लिख दिता ओदे कोलो जाके उथो लै लियो जे गंगो दे कोलो ओदी दुकान है उथे ते भाई गंगो दे कोलों आ 50 रुपया उथे जाके लै लिया जी। एदा सतगुरां ने एक 50 रुपए की हुंडी लिख के उस पंडित नूं मदद करन वास्ते दे दित्ती।
गंगो पर हुंडी कर दीन।
एदा भाई गंगो दे नां ते हुंडी लिख दित्ती। सतगुरां ने अपने दस्खत भी कर दिते भी ए हुंडी लै जाओ ते भाई गंगो दे कोलों जाके 50 रुपये लै लेना दिल्ली जाके।
लेकर विपर गमन को कीन।
ए पंडित ने ओ हुंडी सतगुरां दी लई ते लै के महाराज सच्ची पातशाह कोलों विदा होके गया।
पहुंचे उपर कागज जब देओ।
ए जदों दिल्ली पहुंचया भाई गंगो दी दुकान ते आया पुछदा, भाई गंगो दा नाम बड़ा मशहूर हो चुका सी ते पुछ के भाई गंगो दी दुकान ते पहुंचया।
गंगो पिक बिस्मे होए गए ओ।
भाई गंगो नू जाके हुंडी विखाई भी हालांकि सतगुरां ने पैसे मोड़ ही देने सी ना भी जदो गंगो साडे कोल आएगा असी उन्हू पैसे दे देंगे हुण तुसी उत्थों जाके लै लो। तो भाई गंगो नू जिस वेले सतगुरां दी लिखी हुई हुंडी वेखी ते वेख के वो बड़ा हैरान होया।
तूशन पायो ना धन को दीन।
चुप कर गया। हुंडी जेड़ी एक पासे कर दिती कहंदा जी मेरे कोल तां पैसे कोई नहीं, हालांकि वेख भी लिया भी सतगुरां दे घर दी हुंडी है, महाराज जी दे घर दे विचों लिख के गुरु अमरदास साहब ने भेजी है। ते वेख के जदों मत ते पड़दा पैंदा बुरे समय दा कोई पता नहीं केड़े वेले आउंदा अकल ते पड़दा पा दिंदा विनाश काले विपरीत बुद्धि इस तरह की खेड बनती है। ते कहंदे उस वक्त इन्हे मुंह फेर लिया सतगुरां दी लिखी हुंडी वेख के पैसे नहीं दिते धन नहीं दिता उस पंडित नूं।
हट्यो बिपर उर संकट पीना।
पंडित बड़ा परेशान होया भी गुरु साहब ने तां बड़े भरोसे नाल भेजिया सी पर भाई गंगो ने मैनू पैसे नहीं दिते।
श्री गुर अमरदास के पास।
ए फिर मुड़ के वापस आया दिल्लियों गोइंदवाल साहब सतगुरां दे चरणा विच।
आयो छूछा पयो निराश।
खाली हाथ आया ते बड़ा निराश होया गुरु अमरदास साहब सच्चे पातशाह जी नूं आके सारी गल दसी।
अंतरजामी सब कुछ जाना।
अंतरजामी पातशाह ने हुण सब कुछ जान लिया।
गंगो पाए दरब अभिमाना।
महाराज जी जान गए भी गंगो नूं हुण पैसा मिल गया। जदों चार पैसे किसे कोल आ जाण हंकारी हो जांदा बंदा ते चार पैसे आ गए ने हुण गंगो दे कोल ते इहदे मन दे विच हंकार आ गया अभिमान आ गया है।
करियो विचारन दर्ब सुभाए।
माया दा सुभाव सतगुरु जी कहंदे हुंदा ही ऐसा है भी इह माया जिहड़ी है जिहदे कोल आ जाए उहदी मत ते पड़दा पा दिंदी। माया धारी आ तन्ना बोला शब्द ना सुनी वो रोल कचोले वाली हालत ओहदी बनदी है।
जिस टिक आवै सुध तिस जाए।
जिहदे कोल आ जाए उहदी मत नूं भरमा के रख दिंदी है। माया हुंदी ऐसी है जिहदे कोल आ जावे उहनूं हंकारी बना दिंदी उहदे होश चले जांदे ने।
गुर परमेश्वर बीसर जै लालच लगे कष्ट को पै।
बस नहीं भी जिदे कोले माया आ जाए उन्हू गुरु परमेश्वर भी भुल जांदा जिवे गंगो नू भुल गया उस दिन जदों साडे कोल आके मिन्नतां करदा सी हुण धन आ गया ते इहनू गुरु भी भुल गया ते परमेश्वर भी विसर गया लालच लग के हुण कष्ट पावेगा।
करे बावरा सुरत बिसारे।
माया बावरा कर दिंदी है बंदे नू सुरत बिना बिसार दिंदी है।
योग अयोग न बोहर विचारे।
फिर ओ योग की है ते अयोग की है इहदी विचार भी नहीं कर सकदा।
इमलख दिज को दरब दिवायो।
महाराज जी ने खजाने अपने तो माया दवा दित्ती। जानची नूं कहा भाई माया दे दिओ पंडित नूं 50 रुपये इहदे काम इन्ने क च सवर जाने ने। ਤੇ ਸਤਿਗੁਰਾਂ ਨੇ ਆਪਣੇ ਖਜ਼ਾਨੇ ਚੋਂ ਮਾਇਆ ਜਿਹੜੀ ਪੰਡਿਤ ਜੀ ਨੂੰ ਦਵਾ ਦਿੱਤੀ।
ਕੰਨਿਆ ਵਿਆਹ ਕਰਿਓ ਹਰ ਖਾਇਓ।
ਪੰਡਿਤ ਜੀ ਨੇ ਬੜੀ ਖੁਸ਼ੀ ਨਾਲ ਜਾ ਕੇ ਘਰ ਵਿਚ ਆਪਣੀ ਲੜਕੀ ਦੀ ਸ਼ਾਦੀ ਕੀਤੀ।
ਇਸ ਦਿਨ ਤੇ ਗੰਗੋ ਕੋ ਦਰਬ।
ਉਸ ਦਿਨ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਮੂੰਹ ਫੇਰ ਲਿਆ ਨਾ ਹੁਣ ਗੰਗੋ ਤੋਂ, ਕਿਉਂਕਿ ਗੰਗੋ ਨੇ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਪਾਲਿਆ, ਸਤਿਗੁਰਾਂ ਦੀ ਹੁੰਡੀ ਮੋੜ ਦਿੱਤੀ ਤੇ ਪੈਸੇ ਨਹੀਂ ਦਿੱਤੇ ਪੰਡਿਤ ਨੂੰ। ਉਸ ਵੇਲੇ ਕਹਿੰਦੇ ਉਸੇ ਦਿਨ ਤੋਂ ਗੰਗੋ ਦੀ ਜਿਹੜੀ ਧਨ ਦੇ ਵਿਚ ਪਹਿਲਾਂ ਬੜਾ ਪ੍ਰਬਲ ਹੋ ਗਿਆ ਸੀ, ਬੜਾ ਧਨਵਾਨ ਹੋ ਗਿਆ ਸੀ, ਉਸੇ ਦਿਨ ਤੋਂ ਫਿਰ ਘਾਟਾ ਪੈਣਾ ਸ਼ੁਰੂ ਹੋਣ ਲੱਗਾ।
ਜਾਤ ਜਾਤ ਬਿਨ ਸਿਓ ਪੁਨ ਸਰਬ।
ਇਹੋ ਜਿਹਾ ਗਿਆ ਵੀ ਜਾਂਦਾ ਜਾਂਦਾ ਜਿੰਨਾ ਧਨ ਸੀ ਗੰਗੋ ਦਾ ਪਹਿਲਾਂ ਬਣਿਆ ਹੋਇਆ ਸਭ ਚਲਾ ਗਿਆ, ਫਿਰ ਬੜਾ ਵੱਡਾ ਘਾਟਾ ਪੈ ਗਿਆ।
ਥੋਰਨ ਦਿਨ ਮੈਂ ਰੰਕ ਪਇਓ ਹੈ।
ਥੋੜੇ ਦਿਨਾਂ ਵਿਚ ਰੰਕ ਬਣ ਗਿਆ, ਭਿਖਾਰੀ ਬਣ ਗਿਆ ਗੰਗੋ, ਕਿੱਡਾ ਸ਼ਾਹੂਕਾਰ ਬਣ ਗਿਆ ਸੀ ਦਿੱਲੀ ਚ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਦਸਵੰਧ ਵੀ ਨਹੀਂ ਕੱਢਿਆ ਤੇ ਸਤਿਗੁਰਾਂ ਦੇ ਨਾਂ ਤੇ ਦਸਵਾਂ ਹਿੱਸਾ ਵੀ ਦੇਣ ਤੋਂ ਇਨਕਾਰ ਮੁਨਕਰ ਹੋ ਗਿਆ, 50 ਰੁਪਏ ਨਹੀਂ ਦੇ ਸਕਿਆ ਤੇ ਸਾਰਾ ਹੀ ਜਾਂਦਾ ਰਿਹਾ, ਸਭ ਕੁਝ ਖਤਮ ਹੋ ਗਿਆ, ਭਿਖਾਰੀਆਂ ਵਾਲੀ ਹਾਲਤ ਹੋ ਗਈ ਗੰਗੋ ਦੀ।
ਤਬ ਨਿਜ ਔਗਣ ਜਾਣ ਲਿਓ ਹੈ।
ਇਹਨੇ ਸਮਝ ਲਿਆ ਵੀ ਮੇਰੇ ਕੋਲੋਂ ਔਗਣ ਹੋਇਆ, ਮੇਰੇ ਕੋਲੋਂ ਬੜਾ ਵੱਡਾ ਅਪਰਾਧ ਹੋਇਆ।
ਸਤਿਗੁਰ ਤੇ ਬੇਮੁਖ ਮੈਂ ਪਇਓ, ਯਾ ਤੇ ਦਰਬ ਸਰਬ ਹਰ ਗਇਓ।
ਸਮਝ ਆ ਗਈ ਗੰਗੋ ਨੂੰ ਵੀ ਮੈਂ ਗੁਰੂ ਤੋਂ ਬੇਮੁਖ ਹੋਇਆ, ਤਾਂ ਮੇਰੇ ਕੋਲੋਂ ਇਹ ਸਾਰਾ ਧਨ ਜਾਂਦਾ ਰਿਹਾ, ਤਾਂ ਮੇਰੀ ਇਹ ਦੁਰਦਸ਼ਾ ਹੋਈ ਹੈ।
ਤਿੰਨ ਬਿਨ ਕੌਣ ਸਹਾਇਕ ਮੇਰਾ, ਉਚਿਤ ਮੋਏ ਬਨਬੋ ਹਬ ਚੇਰਾ।
ਸੋਚਦਾ ਵੀ ਹੁਣ ਉਹਨਾਂ ਤੋਂ ਬਿਨਾਂ ਮੇਰੀ ਕਿਸੇ ਨੇ ਬਾਂਹ ਫੜਨੀ, ਹੁਣ ਉਹਨਾਂ ਤੋਂ ਬਿਨਾਂ ਮੇਰਾ ਸਹਾਇਰਾ ਕੋਈ ਨਹੀਂ, ਹੁਣ ਮੈਂ ਉਹਨਾਂ ਦਾ ਚੇਰਾ ਬਣਾ, ਉਹਨਾਂ ਦਾ ਦਾਸ ਬਣ ਕੇ ਆਪਣੀ ਭੁੱਲ ਬਖਸ਼ਾਵਾਂ।
ਸਭ ਵਿਦ ਸੇਵਾ ਕਰੋ ਗੁਸਾਈ, ਫੇਰੋ ਬਡਨੀ ਤਿੰਨ ਦਰ ਜਾਈ।
ਹੁਣ ਤਾਂ ਸਭ ਪ੍ਰਕਾਰ ਕਰਕੇ ਮੈਂ ਉਹਨਾਂ ਦੀ ਸੇਵਾ ਕਰਾਂ, ਇੱਥੋਂ ਤੱਕ ਵੀ ਹੁਣ ਤੇ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਮੈਂ ਝਾੜੂ ਫੇਰਾਂ, ਤਾਂ ਜੋ ਮੇਰੀ ਇਹ ਭੁੱਲ ਬਖਸ਼ੀ ਜਾਵੇ।
ਸਿਰ ਧਰ ਜਲ ਢੋਵੋ ਚਿਰ ਕਾਲ, ਕਰੋ ਸੇਵ ਇਤਿਆਦ ਵਿਸਾਲ।
ਸਿਰ ਤੇ ਧਰ ਕੇ ਪਾਣੀ ਦਾ ਭਾਲ ਘੜੇ ਭਰ ਭਰ ਕੇ ਧੋਵਾਂ ਉੱਥੇ ਗੁਰੂ ਸਾਹਿਬ ਦੇ ਦਰਬਾਰ ਵਿਚ ਜਾ ਕੇ, ਔਰ ਉਹਨਾਂ ਦੇ ਦਰਬਾਰ ਦੀ ਸੇਵਾ ਕਰਾਂ, ਤਾਂ ਮੇਰਾ ਇਹ ਗੁਨਾਹ, ਮੇਰਾ ਇਹ ਵੱਡਾ ਅਪਰਾਧ ਬਖਸ਼ਿਆ ਜਾਵੇਗਾ।
ਦਿੱਲੀਪੁਰ ਤੇ ਨਿਕਸਿਓ ਚੋਰੀ।
ਏਦਾਂ ਗੰਗੋ ਉਸ ਵੇਲੇ ਦਿੱਲੀ ਤੋਂ ਚੱਲ ਪਿਆ।
ਤੂਰਨ ਪੰਥ ਆਏ ਗੁਰ ਔਰੀ।
ਬੜੀ ਛੇਤੀ ਨਾਲ ਕਾਹਲੀ ਨਾਲ ਚੱਲਦਾ ਸਤਿਗੁਰਾਂ ਦੇ ਕੋਲ ਆਇਆ ਗੋਇੰਦਵਾਲ ਸਾਹਿਬ।
ਇਹਾਂ ਬਾਪਿਕਾ ਹੋਵਤ ਤਿਆਰੀ।
ਜਦੋਂ ਇਹ ਆਇਆ ਉਦੋਂ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਗੁਰੂ ਘਰ ਦੇ ਵਿਚ।
ਮਿਲ ਸਭ ਹਿੰਨ ਮੈਂ ਲਾਗੇ ਉਕਾਰੀ।
ਬਸ ਫਿਰ ਲੱਗ ਗਿਆ ਸੇਵਾ ਦੇ ਵਿਚ, ਸਾਰਿਆਂ ਵਿਚ ਮਿਲ ਕੇ ਬੌਲੀ ਸਾਹਿਬ ਦੀ ਸੇਵਾ ਕਰਨ, ਸਿੱਧਾ ਗੁਰੂ ਜੀ ਨੇ ਨੀ ਮਿਲਿਆ ਆ ਕੇ, ਸੇਵਾ ਵਿਚ ਲੱਗ ਗਿਆ ਵੀ ਹੁਣ ਤਾਂ ਗੁਰੂ ਜੀ ਆਪ ਹੀ ਕਿਰਪਾ ਕਰਕੇ ਸੱਦਣ, ਮੈਂ ਤਾਂ ਉਹਨਾਂ ਨੂੰ ਆਪਣਾ ਮੂੰਹ ਵਿਖਾਣ ਜੋਗਾ ਨਹੀਂ ਰਿਹਾ। ਤੇ ਕਹਿੰਦੇ ਸੇਵਾ ਵਿਚ ਲੱਗ ਗਿਆ, ਬੌਲੀ ਸਾਹਿਬ ਦੀ ਸੇਵਾ ਵਿਚ ਜੁੜ ਗਿਆ।
ਅੰਤਰ ਜਾਮੀ ਸਭ ਕਿਛ ਜਾਣਾ।
ਅੰਤਰ ਜਾਮੀ ਗੁਰੂ ਅਮਰਦਾਸ ਸਾਹਿਬ ਤਾਂ ਹੁਣ ਸਭ ਕੁਝ ਜਾਣੀ ਜਾਣ ਜਾਣਦੇ ਨੇ।
ਇੱਕ ਹਕਾਰ ਨੇ ਕਛੂ ਬਖਾਨਾ।
ਗੁਰੂ ਜੀ ਨੇ ਵੀ ਇਹਨੂੰ ਆਪਣੇ ਕੋਲ ਨੀ ਸੱਦਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਹਨੂੰ ਆਪਣੇ ਕੋਲ ਨੀ ਬੁਲਾਇਆ। ਜਾਣਦੇ ਤਾਂ ਹਨ ਵੀ ਆ ਗਿਆ, ਪਰ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਨਹੀਂ ਬੁਲਾਇਆ।
ਬਹੁਤ ਮੋਲ ਕੇ ਵਸਤਰਨ ਮਾਏ।
ਬੜੇ ਕੀਮਤੀ ਕੱਪੜੇ ਗੰਗੋ ਨੇ ਸਰੀਰ ਤੇ ਪਾਏ ਹੋਏ ਸਨ।
ਬਾਂਦੇ ਈਟ ਪੀਟ ਧਰ ਜਾਏ।
ਇੱਟਾਂ ਬੰਨ ਕੇ ਨਾ ਪੰਡ ਭਰ ਕੇ ਇੱਟਾਂ ਦੀਆਂ ਪਿੱਠ ਤੇ ਰੱਖ ਕੇ ਜਾਂਦਾ, ਬੌਲੀ ਸਾਹਿਬ ਦੀ ਚਿਣਾਈ ਹੋ ਰਹੀ ਸੀ ਤੇ ਇੱਟਾਂ ਬੰਨ ਕੇ ਭਰ ਕੇ ਪਿੱਠ ਤੇ ਰੱਖ ਕੇ ਜਾਂਦਾ ਹੈ।
ਲੋਕ ਲਾਜ ਕੁਲ ਰੀਤ ਮਹਾਨਾ।
ਜਿੰਨੀ ਲੋਕ ਲਾਜ ਸੀ, ਕੁਲ ਰੀਤ ਜਿਹੜੀਆਂ ਸਾਰੀਆਂ ਜਿਹੜੀਆਂ ਨੇ ਲੋਕ ਲਾਜ ਲੱਜਾ, ਉਹ ਸਭ ਤਿਆਗ ਦਿੱਤੀ।
ਖਾਨ ਪਾਨ ਆਦਿਕ ਤਜ ਗਿਆਨਾ।
ਇੱਥੋਂ ਤੱਕ ਵੀ ਖਾਣਾ ਪੀਣਾ ਵੀ ਭੁੱਲ ਗਿਆ ਇਹਨੂੰ, ਬਸ ਸੇਵਾ ਵਿਚ ਹੀ ਲੱਗਾ ਭਾਈ ਗੰਗੋ। ਖਾਣ ਪੀਣ ਵੀ ਇਹਨੇ ਆਪਣਾ ਤਿਆਗ ਦਿੱਤਾ।
ਬਾਪੀ ਕਾਰ ਬਿਖੇਰੇ ਲਾਗਾ,
ਹਰ ਵੇਲੇ ਬੌਲੀ ਸਾਹਿਬ ਦੀ ਸੇਵਾ ਵਿਚ ਲੱਗਾ ਰਹਿੰਦਾ ਹੈ।
ਸਭ ਸੁਧ ਭੂਲ ਪ੍ਰੇਮ ਰਸ ਪਾਗਾ,
ਸਾਰੀ ਸੁਧ ਭੁਲਾ ਕੇ ਬਸ ਇਕ ਸਤਿਗੁਰਾਂ ਦੇ ਪ੍ਰੇਮ ਰਸ ਵਿਚ ਹੀ ਜੁੜਿਆ ਹੋਇਆ।
ਕੈਸੋ ਕਹੇ ਨਾ ਸੁਣ ਹੈ ਬਾਤ,
ਨਾ ਕਿਸੇ ਨਾਲ ਕੋਈ ਗੱਲ ਕਹਿੰਦਾ ਤੇ ਨਾ ਹੀ ਕਿਸੇ ਦੀ ਕੋਈ ਗੱਲ ਸੁਣਦਾ ਹੈ।
ਸੇਵਾ ਕੇ ਤਤ ਪਰ ਦਿਨ ਰਾਤ,
ਰਾਤ ਦਿਨ ਸਤਿਗੁਰੂ ਜੀ ਦੀ ਸੇਵਾ ਇਕ ਕਰਕੇ ਕਰੀ ਜਾਂਦਾ, ਮਨ ਇਕ ਕਰਕੇ ਕਰੀ ਜਾਂਦਾ।
ਗੁਰ ਸੇਵਾ ਕੋ ਤਪ ਅਸ ਕੀਨਾ,
ਸਤਿਗੁਰਾਂ ਦੀ ਸੇਵਾ ਦਾ ਬੜਾ ਵੱਡਾ ਤਪ ਹੈ। ਸਾਰੇ ਤਪਾਂ ਚੋਂ ਵੱਡਾ ਤਪ ਹੈ ਗੁਰੂ ਕੀ ਸੇਵਾ, ਤੇ ਉਹ ਤਪ ਕੀਤਾ ਭਾਈ ਗੰਗੋ ਨੇ।
ਜਗ ਵਿਵਹਾਰ ਛੋੜ ਸਭ ਦੀਨਾ,
ਦੁਨੀਆਂ ਦੇ ਸਾਰੇ ਵਿਵਹਾਰ ਛੱਡ ਕੇ ਆਇਆ ਵੀ ਪਿੱਛੇ ਮੇਰਾ ਕੰਮ ਕੀ ਹੋਵੇਗਾ, ਕੀ ਬਣੇਗਾ, ਸਭ ਕੁਝ ਭੁਲਾ ਕੇ ਛੱਡ ਕੇ ਗੁਰੂ ਕੀ ਸੇਵਾ ਕਰ ਰਿਹਾ।
ਹੋਤ ਪਇਓ ਉਤਸ਼ਾਹ ਵਿਸਾਲਾ,
ਮਨ ਚ ਬੜਾ ਭਾਰੀ ਉਤਸ਼ਾਹ ਜਾਗਿਆ ਭਾਈ ਗੰਗੋ ਦੇ ਸੇਵਾ ਕਰਦਿਆਂ।
ਅੰਤਰ ਬ੍ਰਿਤ ਟਿਕਦੀ ਤਿਸ ਕਾਲਾ,
ਸੇਵਾ ਕਰਦਿਆਂ ਕਰਦਿਆਂ ਕਲਾ ਅੱਜ ਹੋਰ ਕੱਲ ਹੋਰ, ਕਹਿੰਦੇ ਮਨ ਦੀਆਂ ਬਿਰਤੀਆਂ ਟਿਕਣ ਲੱਗ ਪਈਆਂ, ਅੰਦਰੋਂ ਮਨ ਦੀ ਬਿਰਤੀ ਟਿਕਣ ਲੱਗੀ ਸੇਵਾ ਕਰਦਿਆਂ।
ਪ੍ਰੇਮ ਪ੍ਰਵਾਹ ਬਯੋਰ ਮਾਈ,
ਦਿਲ ਦੇ ਵਿਚ ਪ੍ਰੇਮ ਦਾ ਭਾਰੀ ਪ੍ਰਵਾਹ ਜਿਹੜਾ ਹੈ ਉਹ ਵਹਿੰਦਾ ਜਾ ਰਿਹਾ।
ਚਿੰਤਾ ਕਸ਼ਟ ਤ੍ਰਿਣ ਠਹਿਰੇ ਉਹ ਨਾਈ,
ਤੇ ਚਿੰਤਾ ਤੇ ਕਸ਼ਟ ਦਾ ਜਿਹੜਾ ਘਾਹ ਦੇ ਕਿਣਕੇ ਉਹ ਅੰਦਰ ਠਹਿਰੇ ਨਹੀਂ, ਸਾਰੀ ਚਿੰਤਾ ਫਿਕਰ ਅੰਦਰੋਂ ਜਾਂਦਾ ਰਿਹਾ। ਇਕ ਗੁਰੂ ਕੀ ਸੇਵਾ ਹੀ ਮੁੱਖ ਰੱਖੀ ਹੋਈ ਔਰ ਸੇਵਾ ਹੀ ਕਰੀ ਜਾ ਰਿਹਾ, ਅੰਦਰ ਮਨ ਟਿਕ ਗਿਆ ਹੋਇਆ।
ਜਿਉ ਜਿਉ ਸੁਖ ਪ੍ਰਾਪਤ ਪਾਉਰ ਕੋ,
ਜਿਵੇਂ ਜਿਵੇਂ ਸੇਵਾ ਕਰਦਾ ਭਾਈ ਗੰਗੋ ਤਿਵੇਂ ਤਿਵੇਂ ਦੇ ਮਨ ਨੂੰ ਸੁਖ ਮਿਲਦਾ, ਅੰਦਰੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਤਿਉ ਤਿਉ ਸੇਵ ਪ੍ਰੇਮ ਪਾ ਗੁਰ ਕੋ,
ਜਿਵੇਂ ਜਿਵੇਂ ਸੁਖ ਮਿਲਦਾ ਤਿਵੇਂ ਤਿਵੇਂ ਹੋਰ ਪ੍ਰੇਮ ਨਾਲ ਸੇਵਾ ਕਰਦਾ ਹੈ।
ਮਨ ਮੈਂ ਮੂਰਤ ਅਚਲ ਟਿਕਾਈ,
ਗੁਰੂ ਸਾਹਿਬ ਦੀ ਅਚਲ ਮੂਰਤ ਆਪਣੇ ਮਨ ਦੇ ਵਿਚ ਭਾਈ ਗੰਗੋ ਨੇ ਟਿਕਾ ਲਈ ਹੈ।
ਕਬਹੂ ਵੈਰ ਪਿਖੇ ਗੁਰ ਤਾਈ,
ਕਹਿੰਦੇ ਜਿਹੜੀ ਮੂਰਤ ਅੰਦਰ ਟਿਕੀ ਹੈ ਜਦੋਂ ਨੇਤਰ ਖੋਲਦਾ ਤੇ ਬਾਹਰ ਵੀ ਉਹੀ ਮੂਰਤ ਨੂੰ ਵੇਖਦਾ। ਧੰਨ ਗੁਰੂ ਅਮਰਦਾਸ ਸਾਹਿਬ ਦੀ ਮੂਰਤ ਅੰਦਰ ਵੀ ਵਸਦੀ ਹੈ ਤੇ ਕਦੇ ਅੱਖਾਂ ਖੋਲ ਕੇ ਬਾਹਰ ਵੀ ਮਹਾਰਾਜ ਜੀ ਦੇ ਦਰਸ਼ਨ ਕਰਦਾ।
ਇਸ ਦਿਨ ਧਿਆਨ ਟਿਕਾਇਓ ਕੈਸੇ,
ਰਾਤ ਦਿਨ ਸਤਿਗੁਰਾਂ ਦੀ ਮੂਰਤ ਵਿਚ ਆਪਣਾ ਧਿਆਨ ਟਿਕਾ ਲਿਆ, ਆਪਣੀ ਸੁਰਤੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿਚ ਰਾਤ ਦਿਨ ਇਕ ਕਰਕੇ ਟਿਕਾ ਲਈ ਹੈ।
ਜੋਗੀ ਕੀ ਸਮਾਧ ਹੋਏ ਜੈਸੇ,
ਇਹੋ ਜਿਹਾ ਧਿਆਨ ਜੁੜਿਆ ਅੰਦਰ ਕੇ ਜਿਵੇਂ ਇਕ ਯੋਗੀ ਦੀ ਸਮਾਧੀ ਲੱਗਦੀ ਹੈ ਨਾ, ਤੇ ਸਮਾਧੀ ਵਿਚ ਜਿਵੇਂ ਉਹ ਇਕ ਰਸ ਸੁਰਤ ਉਹਦੀ ਟਿਕ ਜਾਂਦੀ ਹੈ, ਇਦਾਂ ਭਾਈ ਗੰਗੋ ਦੀ ਸੁਰਤ ਅੰਦਰ ਟਿਕੀ ਹੋਈ ਹੈ।
ਅਤਿਸ਼ੈ ਖੈਂਚ ਪ੍ਰੇਮ ਜਬ ਕੀਨ,
ਬੜਾ ਭਾਰੀ ਪ੍ਰੇਮ, ਤੇ ਕਹਿੰਦੇ ਜਦੋਂ ਅਤਿਸ਼ੈ ਪ੍ਰੇਮ ਦੀ ਖਿੱਚ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਈ, ਮਹਾਰਾਜ ਜੀ ਤਾਂ ਪ੍ਰੇਮ ਦੀਆਂ ਡੋਰਾਂ ਵਿਚ ਬੱਝੇ ਜਾਂਦੇ ਨੇ ਨਾ, ਤੇ ਕਹਿੰਦੇ ਜਦੋਂ ਭਾਈ ਗੰਗੋ ਦੇ ਅੰਦਰ ਦੇ ਪ੍ਰੇਮ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਖਿੱਚ ਪਾਈ,
ਰਹੋ ਗਯੋ ਨੇ ਗੁਰੂ ਪ੍ਰਵੀਨ,
ਮੇਰੇ ਸਤਿਗੁਰਾਂ ਕੋਲੋਂ ਵੀ ਨਾ ਰਿਹਾ ਗਿਆ। ਜਦੋਂ ਪ੍ਰੇਮ ਦੀ ਖਿੱਚ ਪਾਈ ਨਾ ਭਾਈ ਗੰਗੋ ਨੇ ਸੇਵਾ ਕਰਦਿਆਂ, ਇਕ ਰੂਪ ਹੀ ਹੋ ਗਿਆ, ਸੇਵਾ ਦਾ ਰੂਪ ਹੀ ਹੋ ਗਿਆ, ਫਿਰ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲੋਂ ਵੀ ਨਾ ਰਿਹਾ ਗਿਆ।
ਦਾਸਨ ਕੇ ਬਸ ਬਿਰਦ ਸੰਭਾਰਾ,
ਸਤਿਗੁਰੂ ਜੀ ਜਿਹੜੇ ਆਪਣੇ ਦਾਸਾਂ ਦੇ ਨਾਲ ਨੇ ਔਰ ਦਾਸਾਂ ਦਾ ਪਾਲਣਾ ਇਹ ਬਿਰਦ ਮਹਾਰਾਜ ਜੀ ਨੇ ਸੰਭਾਲਿਆ।
ਵਸੀ ਪ੍ਰੇਮ ਤੇ ਨਿਕਟ ਹਕਾਰਾ,
ਪ੍ਰੇਮ ਦੇ ਵਸੀਕਾਰ ਹੋ ਕੇ ਸਤਿਗੁਰਾਂ ਨੇ ਹੁਕਮ ਕੀਤਾ ਵੀ ਭਾਈ ਗੰਗੋ ਨੂੰ ਸਾਡੇ ਕੋਲ ਲਿਆਓ ਸਦਕੇ, ਭਾਈ ਗੰਗੋ ਨੂੰ ਆਪਣੇ ਕੋਲ ਬੁਲਾਇਆ।
ਮੁਸਕਾਨੇ ਗੁਰ ਬਾਤ ਬਖਾਨਾ, ਗੰਗੋ ਸ਼ਾ ਆਓ ਦੁਖਾਨਾ,
ਭਾਈ ਗੰਗੋ ਜੀ ਸੁਣ ਕੇ ਬੜੀ ਤੇਜ਼ੀ ਨਾਲ ਸਤਿਗੁਰਾਂ ਦੇ ਚਰਨਾਂ ਚ ਆਏ ਤੇ ਜਦੋਂ ਆਏ ਤੇ ਮਹਾਰਾਜ ਜੀ ਨੇ ਵੇਖ ਕੇ ਆਖਿਆ ਆਓ ਭਾਈ ਗੰਗੋ ਸ਼ਾ। ਹੁਣ ਜਿਹਨੂੰ ਮੇਰੇ ਸਤਿਗੁਰਾਂ ਨੇ ਸ਼ਾਹ ਕਹਿ ਦਿੱਤਾ ਹੋਵੇ ਉਹ ਤਾਂ ਸ਼ਾਹੂਕਾਰ ਹੋਵੇਗਾ ਹੀ ਨਾ। ਮਹਾਰਾਜ ਸੱਚੇ ਪਾਤਸ਼ਾਹ ਰੀਝ ਪਏ ਤੇ ਕਹਿੰਦੇ ਆਓ ਭਾਈ ਗੰਗੋ ਸ਼ਾਹ ਜੀ ਆ ਜਾਓ।
ਪਦ ਪੰਕਜ ਪਰ ਸਿਰ ਨਿਜ ਤਰਿਓ, ਬਹੁਰ ਜੋਰ ਕਰ आगे खरे हो।
नमस्कार कीती सतगुरां दे चरणां ते मत्था टेक के भाई गंगो सतगुरां दे सामने खलो गया।
माया मगन विमुख में पायो अपनो जान बख्श कर लियो।
लगा पातशाह माया दे नशे च मस्त होया मैं तुहाडे तो बेमुख हो गया सी पर तुसी बड़ा तरस कीता है मैनू अपना जान के रख लिया है मैनू अपना जान के अपना बना लिया है।
सुन सत गुर करना रस टरे तत छिन मैं निहाल तिस करे।
सतगुरु जी करना रस विच आए तत छिन वेख्या कृपा भरी निगाह नाल ते भाई गंगो शाह नू निहाल निहाल कर दिता है।
बस्तर बिसद पैराए नवीन मस्तक पर निज कर तर दीन।
सतगुरां ने चिट्टे रंग दे बस्तर मंगवा के भाई गंगो शाह नू पवाए ते सिर दे उत्ते मेरे सतगुरां ने अपना मेरा भरिया हाथ गंगो शाह दे रखिया।
सत नाम मुख मंत्र कहायो गंग शाह के नाम बुलायो।
सतगुरां ने सत नाम कह के आख्या भाई गंगो शाह गुर मंत्र जप आ पवित्र पावन नाम दा सिमरन कर।
भुगत मुकत नित सिद्ध तोय दीनी ग्रह को गमनो आगे आकीनी।
तेनू भुगती भी दित्ती मुक्ति भी दित्ती सब कुछ बख्शिया हुण जाओ जाके अपने घर नू वापस चले जाओ।
अपनी संगत कीजे जाए गुरसिखी की रीत चलाए।
जाओ जाके होरां नू भी गुरु का सिख बनाओ सिखी दा प्रचार करो और सिखा नू गुरु घर नाल जोड़ो।
जाए सदन में संगत कीन सतगुर नाम जपावन दीन।
भाई गंगो शाह ने जाके बहुत सिखा नू गुरु घर नाल जोड़ा इन्हां अपनी संगत वखरी तैयार कीती उन्हां नू गुर मंत्र दा जाप जपाया गुरु दा नाम जपाया।
जिस को बचन तए पुर जाए होवत पाए सिख समुदाय।
भाई गंगो शाह विच गुरु साहब दी कला वरती भी जेड़ा बचन रसना तो कहंदे पूरा हो जांदा है इस करके बहुत सारे लोग भाई गंगो शाह नाल जुड़ गए।
अब लग तिसके जाने जाए कवि संतोख सिंह पूरन त्याए।
भाई संतोख सिंह जी कहंदे भी हाले तक भाई गंगो नाल जुड़े हुए जेड़े लोग ने उन्हां नू गंगू शाही कहंदे ने हुण भी उन्हां गंगू शाहियां दे कई थावां ते डेरे हन ओ भाई गंगो तो चले फिर गंगू शाही उन्हां नू कहा जाण लगा भी गुरु घर दी ही इक संपर्दा है गुरु घर विचों निकलिया होया ही इक कली कह सकदे हां बगीचे गुरु नानक साहब दे ने और सतगुरां दे इस बगीचे विच खेड़े हुए वक्खो वक्खरियां संप्रदावां दे सब वक्खो वक्खरे फुल ने गुलदस्ता है गुरु नानक साहब दा। सतगुरु सच्चे पातशाह जी महाराज जी ने इदां भाई गंगो शाह ते कृपा कीती है। होर भी मेरे सतगुरां दे दर घर दी पावन कथा आप जी अगलियां प्रकरणां च सरवण करोगे।